सतनाम कर्ता पुरुष निर्भव निर्वैर काल मूरत जुनी शैभं गुर प्रसाद जप आदि सच गुगाद सच है भी सच नानक खुशी भी सच मैं तान दीवान तू है मेरे स्वामी मैं तुझे आ गए अरदास मैं होर ताओ नाही जिस पह करूं बेनंती मेरा दुख सुख तुझ ही पास किसकी कोई कोई मांजनी माणी एक तू क्यों ना मरी जा रोए जा लग चेतना आवही हम अवगुण परे एक गुण नाही अमृत छाड़ बिखर बिख खाई माया मोह परम पर भूले सुत दारा सो प्रीत लगाई एक उत्तम पंथ सुनहौ गुर संगत तहे मिलंत जम त्रास मिटाई एक अरदास पाठ कीरत की गुर रामदास राखो शरणाई एक अरदास पाठ कीरत की गुर रामदास राखो शरणाई सतनाम धन वाहे गुरु साहिब जीओ सलोक कुटुंब जतन करणंग माया अनेक उद्यम है हर भगत पावहीनंग नानक प्रभ बिसरत ते प्रेतत है कुटुंब जतन करणंग माया अनेक उद्यम है हर भगत पावहीनंग नानक प्रभ बिसरत ते प्रेत ते टुटड़िया सा प्रीत जो लाई बेअन सो नानक सची रीत साई से तीरतिया पौड़ी जिस बिसरत तन भस्म हुए कहते सब प्रेत खिन ग्रह में बसन ना दे वही जिन सो सोई खेत कर अनर्थ दर्ब संचया सो कारज केत जैसा बीजै सो लुणै कर्म एवो खेत अकिर्त कणा हर विसरया जोनी परमेत जैसा बीजै सो लुणै जैसा बीजै सो लुणै कर्म एवो खेत अकिर्त कणा हर विसरया जोनी परमेत। वाहिगुरु जी का खालसा वाहिगुरु जी की फतेह। जुगो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सोभाए मान होए बैठे गुरु सवारे सत संगी जनू सतगुरां जी दे पावन पवित्र अमृत बचना दा कीर्तन आप जी सरवण कर रहे सी। सतगुरु गुरु पंचम पातशाह महाराज जी दे पावन पवित्र मुखार बिंद तो उचारण किते हुए बचन जो जैत श्री राग अंदर हजूर दी वार उचारण कीती हुई है इस वार दी चौथी पौड़ी और शलोक आप जी ने आज सरवण कीता है। करो कृपा साध संगत तन गुरु ग्रंथ साहिब महाराज जी दे चरणा दी टेक लईए सतगुरु बख्शिश मेहर कृपालता करन आप विच वर्त के मेरे दाता अपने इना पावन पवित्र बचना दी विचार आप ही कृपा करके करा लवो। करो कृपा साध संगत आशीष बख्शो और प्यार अदब दे नाल उच्चारण करो जी सतनाम श्री वाहे गुरु जी। करो बख्शिश गुरमुख प्यारो फिर उच्चारण करो जी सतनाम श्री वाहे गुरु जी। साहेब सतगुरु गुरु पंचम पातशाह महाराज जी ने अज दे इस शलोक अते पौड़ी विच जो पावन पवित्र बचना दी बख्शिश कीती है इस अमृत बचन विच मनुख नूं हकीकत तो जाणू करांदियां होयां साहिब तन गुरु अर्जुन दे महाराज कृपा करदे ने कि हे प्राणी जिस जतन विच जिस उद्यम विच तू सारा दिन लगा रहने उस परिपूर्ण परमेश्वर दे नाम नूं भुला के केवल अपने कुटुंब दी पालना अपने परिवार दी पालना तक सीमित रह गए। तन गुरु अर्जुन देव कहिंदे ने जे तेरे हिरदे विच परमेश्वर दी भगती नहीं ते सच जानी परमेश्वर दी भगती तो हीणा शरीर एक खिन लगदा है कि जिन्ना दी खातर तू सारी जिंदगी उद्यम करना एक खिन दे अंदर ओ तेनू प्रेत मुर्दा कह के तेरे तो दूर चले जांदे। साहिब ने पौड़ी विच भी यही बचन कीते कि जे भगती सिमरन नहीं मालक दी याद नहीं ते भगती तो हीणे नू उस मालक दी दरगाह विच भी टोई नहीं ते जो कुछ तू अपनिया अखां नाल तकना पिया ठीक है जिउंदिया सब कुछ तेरा भासदा है जिदन तेरे अंदरों श्वास निकले साहब किन्ने उधर इन्हां विचों तेरा कोई भी नहीं। आ साहब धन गुरु अमरदास महाराज जी दे अमृत बचन आपां रोज पढ़ने हां आनंद साहिब जी दी पवित्र बाणी विच सतगुरु ने कृपा करके मन नूं मुखातब करन दे लई आनंद साहिब जी दी पवित्र बाणी विच कई बचन कीते ने। साहिब धन गुरु अमरदास महाराज किते तां कहिंदे ने, खे चंचल ताई विच फसे कोई मेरे मना, तू जितनियां मर्जियां चलाकियां चतुराईयां सियाणपां कर लै, कदी चतुराई दे नाल उस साईं दा प्यार किसे ने माणिया नहीं। किते गुरु देव कहणगे, हे मेरे मना तू परमेश्वर दे अंग संग रही। किते हजूर आनंद साहिब विच बख्शिश करदे ने कि ए मन मैल नाल भरिया पिया, ते जे इस मन दी मैल नूं धोना चाहना है ते सजना फिर अपने अंदर गुरु के शब्द दी कृपा नाल धो सकना है। ते जदो साहिब दे बचन पढ़े ते संबोधन कीता ते मन नूं प्यारा किया, कहन लगे, ए मन प्यारिया तू सदा सच संभाले। अज दे शब्द दा विशा सिर्फ केंद्री भाव ए वे कि जो कुछ मना तू देखना पिया, जे सिमरन नहीं तां तेरे नाल कुछ भी निभना नहीं। ठीक है तू अपने ग्रिस्त नूं पाल, पर उस करते पुरख वाहगुरु दी याद हिरदे विच वसा के रखी, ए संसार नूं ताके किते करतार नूं भुल ना जाए। साहिब ने बख्शिश कीती, कहन लगे, ए मन प्यारिया तू सदा सच संभाले। ते नाल कहन लगे, ए कुटुंब तू जे देखदा चलै नहीं तेरा नाल है। जिस परिवार नूं तू अपनियां अखां नाल देखना ते सोचना ए मेरा है। साहिब कहिंदे ने, नहीं, ए कुटुंब तू जे देखदा चलै नहीं तेरा नाले, साथ तेरा चलै नहीं तिस नाल क्यों चित लाइए, ऐसा कम मूले ना कीचै जित अंत पछोताइए। ते सतगुरु फिर निभना कीए, कहन लगे, रह जरूर परिवार विच पर एक गल चेते रखी, सतगुरु का उपदेश सुन तू होवै तेरा नाले, कह नानक मन प्यारे तू सदा सच संभाले। उस सच्चे वाहगुरु जी दे नाम दी संभाल करी। साहिब धन गुरु ग्रंथ साहिब जी दी अमृत बाणी विच हजूर ने कई प्रमाण दिते जिन्हां रही समझाया किते ए मन परमेश्वर दी भगती विच जुड़ जाए। आ भगत कबीर साहिब जी होरां दा अमृत बचन है गुरु ग्रंथ साहिब दी बाणी विच, कहिंदे ने, देख मना भावे समझांदे ओ अपने मन नूं ने, पर उपदेश ओ समुची मानवता नूं करदे पए ने। बाबा कबीर साहिब कृपा करदे ने, कहिंदे ने, मना किते अखां नूं भुलेखा तेरियां नूं लग गया, जो कुछ तू जिउंदे जी तकना पिया कि सब कुछ मेरा है। कहिंदे ने, बस ए मन विचों भुलेखा कर दे, भावे अत दा नजदीक दा तेरे कोई रिश्तेदार कोई सज्जन होवे, पर जिदन मौत ने आके तेरे दरवाजे ते दस्तक दिती उदन सारे तेरा साथ छड़ जानगे। ते साहिब ने उदाहरण की लई, कहिंदे ने, जदों किते घर विच हनेरा होवे ते हनेरे विच आपां तुरिए ते ठोकरां पैंदियां ने, भगत कबीर साहिब कहिंदे ने, जदों हनेरे विच दीवा बालिया ते दीवे ने अपनी रोशनी अपना चानण बखेरिया, ते ज्यों ही ओहदा चानण चार चुफेरे बिखरिया, ते उस चानण दी बदौलत जदों आपां चानण विच तुरने आं ते सारा घर एक एक चीज उस चानण विच नजर पई आउंदी है, ते जिधर आपां तुरिए साडे तन दा साडे शरीर दा परछावां साडे इस शरीर दे नाल नाल तुरदा पिया। भगत जी कहिंदे ने, चानण विच घर भी सारा दिसदा है, चानण विच शरीर दे परछावां भी नाल तुरदा है, पर कदी तू हनेरे विच तुर के देखी जेड़ा परछावां तन दा तेरे पिछे पिछे तुरिया फिरदा है। जदों हनेरे विच गयो इको दम तेरे तन दे परछावे ने भी साथ छड़ जाना। सिर्फ एक प्रमाण दिता है, कहिंदे ने, मना जितनी देर तक तेरे कोल दुनिया दे सुखां दा चानण है, जिन्नी देर तक तेरे अंदर सवासां दा तेल ते जीवन दी जोत लट लट करके बल दिए, उन्नी देर तक ए सारे परछावे तेरे नाल ने, पर जिस दिन अंदरों जीवन दी जोत बुझ गई उदन ता सजना हनेरे विच अपने तन दे परछावां वी नहीं नाल जांदा, ते जिदन अंदरों प्राण निकल गए सजना जिहड़ा शरीर लैके आया नाल इन्हें भी तेरे नहीं जाना।
सतगुरु ने बख्शिश कर वचन किया भगत जी ने कह लगे जब लग तेल दीवै मुख बाती तब सूझे सब कोई जिन्नी देर तक दीवे विच तेल है ओनी देर तक बत्ती ने रोशनी देनी है तब सूझे सब कोई सारे अपने लगदे ने तेल जले जिदन श्वासां दा तेल खत्म हो गया सड़ गया बाती ठहरानी जीवन दी जोत बज बुझ जानी है फिर प्यारे होवेगा कि दे तेल जले बाती ठहरानी सोना मंदर कोई रे बौरे ओ चले मना तो ए गरी ना राखा कोई देख हुण ता कानून एहो जे बने पए ने मौत खून दी देरे तेनू दो घड़ियां भी किसे घर नहीं रखना जिस घर नू बनांदिया तू सारी जिंदगी ला दिती मरन तो बाद एक रात भी हुक्म नहीं के तेरे तानू घर रखिया जाए मौत तो बाद तेरे तानू रखण वाली भी जगह वखरी कह लगे रे बौरे तू घरी ना राखा कोई तू राम नाम जप सोई ते फिर भगत जी ने जेड़े बचन कीते ने कहिंदे जदो मनुख दा जन्म होया है ना ते जन्म वेले सब तो पहली जेड़ी सांझ पई है ओ मनुख दी अपनी मां दे नाल पई है ए पौड़ी ए वार जदो आरंभ कीती साहिब ने पिछे बचन भी कीते ने के माता दे उदर विच साई दे सिमरन ने तेनू बचाया सब तो पहला सांझ मां दे तन नाल पई मां ने अपना शरीर अपनी सुंदरता अपना सब कुछ बच्चे तो कुर्बान कर दिता ते कहिंदे ने जन्म तो बाद सब तो पहला समझ भी केवल मां दी है आ सतगुरु ने बाणी विच बचन भी कहा है ना जदों पढ़ने पहला प्यार लगा थन दुध ते फिर दूजा बचन कर दे ने दूजा माए बाप की सुध खबर हुंदी है आ मेरी मां है शब्द ओथे पहला मां वरते है बाप बाद विच मां दी सूझ मनुख नू बच्चे नू पहला हो गई ते साहिब कहिंदे ने देख मना जिस मां नू तू सारी जिंदगी याद करदा रहे थोड़ा जिहा दुख पैणा ते मुंह विचों शब्द मां निकलना ते जिस दिन मौत आई मां विचारी जिस पुत्र नू लोरियां दे के पालिया अपना सुख ओदे तो निशावर कर दिता ते साहिब हकीकत बयान करदे ने देख मेरे मना मां विचारी कोल केवल रोना ही ते घर दी ड्यूटी तक रोंदियां जा सकदी है जेड़े अपना सुख वार के सब कुछ कुर्बान करके तेनू सुख देंदी पई सी आप ओ सर्दी विच पई तेनू ओने अपने हिक हिक दी निग बख्शी आप ओ गर्मी विच रही सारी रात तेनू पखे झल के हवा बख्शदी रही ओ मां हर दुख तेरा कट्टण लई सहाय कोई पर जिदन मौत आई साहब कह लगे केवल घर दी ड्यूटी तक विलकती रह गई है ओदे कोल इन्नी ताकत नहीं के कह सके के इस बच्चे दी थां ते मैं अपने आप नू कुर्बान कर देनी हां साहब कहिंदे ने हकीकत ही के मां केवल घर दी ड्यूटी तक रोंदी जांदी है दूसरा बचन कीता साहब कहिंदे ने मां तो बाद मनुख दा संबंध बनदा है मां जाए भैण ते भरावां नाल धन गुरु नानक साहिब जी दा जेड़ा अमृत प्रमाण आपां बचन पढ़िया सी हजूर दा के दूजे माए बाप की सुध ते साहिब कहिंदे तीजे भैया भाभी बेब तीजी अवस्था ऐसी हुंदी है जिथे भरा भैणा रिश्तेदारां दी समझ पैंदी हजूर बाबा कबीर जी कहिंदे ने मां जाए भरावां नूं आपां बाहवां कहिंदे आ पर किते भुल ना जाई मना जिस दिन इस शरीर विचो प्राण निकलने ने जेड़िया बाहवां तू कहना से के हर थां ते मेरी मदद करनगियां उन्हां बाहवां दे नाल सके भरा जेड़े ने तेरी अर्थी नू चोके अपने घर धुल जांदे पए ने जिन्हां बाहवां दा तेनू माण सी ओ बाहवां तेनू घरों कढ़न तुर पईआं ने तां ही तां बाबा फरीद साहिब दे बचन आपां अक्सर शलोकां विच सुणने आं कि साढ़े त्रै मन द्योरी चलै पानी अन्न आयो बंदा दुनी विच वत असूनी बन मलकल मौत जां आवसी कहन लगे सब दरवाजे पन ते अगे साहिब ने शब्द पता है की वरते है कहन लगे मलकल मौत जां आवसी सब दरवाजे पन तिना प्यारियां भाइया अगे दिता बन शब्द इत्थे अगे दिता बन वरते है के जिन्हां नू तू प्यारे भरा कहिंदा रहे सजना उन्हां ने तेनू मौत दे अगे बन दिता है ਕਹਿਣ ਲੱਗੇ ਅੱਗੇ ਦਿੱਤਾ ਬੰਨ ਤੇ ਬਚਨ ਕਰਦੇ ਨੇ, ਕਹਿੰਦੇ ਨੇ ਵੇਖੋ ਬੰਦਾ ਚੱਲਿਆ ਕਿ ਦੁਨੀਆਂ ਦੇ ਲੋਕੋ, ਇਥੇ ਸ਼ਬਦ ਵੇਖੋ ਵਰਤਿਆ, ਕਿਤੇ ਭੁਲੇਖੇ ਵਿਚ ਰਹੋ, ਬਾਹਰ ਨਿਕਲ ਕੇ ਝਾਤੀ ਮਾਰ ਕੇ ਦੇਖੋ ਗਲੀ ਵਿਚ, ਜਿਨੂੰ ਲੋਕ ਭਰਾਵਾਂ ਨੂੰ ਆਪਣਾ ਦੁੱਖ ਦਾ ਸਾਥੀ ਮੰਨਦਾ ਸੀ, ਆਓ ਵੇਖੋ ਉਹ ਚਾਰ ਭਰਾ ਮੋਢਾ ਦੇ ਕੇ ਘਰੋਂ ਬਾਹਰ ਪੈ ਕੱਢਦੇ ਨੇ, ਜਿਨ੍ਹਾਂ ਤੇ ਇੰਨਾ ਮਾਣ ਸੀ ਉਹ ਵੀ ਮੌਤ ਤੋਂ ਬਚਾ ਨਹੀਂ ਸਕੇ। ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ, ਅਮਲ ਜੇ ਕੁਇਤੇ ਦੁਨੀ ਵਿਚ ਸੇ ਦਰਗਹਿ ਆਏ ਕੰਮ। ਹਜ਼ੂਰ ਕਿਰਪਾ ਪੈ ਕਰਦੇ ਨੇ, ਕਹਿੰਦੇ ਨੇ ਕਬੀਰ ਸਾਹਿਬ ਦਾ ਸ਼ਬਦ ਅਰਜ਼ ਕਰ ਰਿਹਾ, ਕਹਿਣ ਲੱਗੇ ਮਾਂ ਕੇਵਲ ਘਰ ਦੀ ਡਿਊੜੀ ਤੱਕ ਰੋ ਸਕਦੀ ਏ, ਭਰਾ ਕੇਵਲ ਤੇਰੀ ਖਾਟ ਤੇਰੀ ਮੰਜੀ ਅਰਤੀ ਨੂੰ ਚੋਕੇ ਲਿਜਾ ਸਕਦੇ ਨੇ, ਤੇ ਜਿਨੂੰ ਤੂੰ ਜੀਵਨ ਸਾਥੀ ਕਿਹਾ ਜਾਂ ਜੀਵਨ ਸਾਥਣ ਕਹਿੰਦਾ ਪਿਆਰਿਆ, ਉਹ ਵੀ ਵਿਚਾਰੇ ਕੇਵਲ ਰੋਣ ਤੱਕ ਸੀਮਤ ਨੇ, ਇਸ ਤੇਰੇ ਅੰਦਰ ਨੇ ਇਕੱਲਿਆਂ ਜਾਣੇ, ਕੋਈ ਐਸਾ ਨਹੀਂ ਜਿਹੜਾ ਤੇਰੀ ਥਾਂ ਤੇ ਖਲੋ ਕੇ ਕਹੇ ਕਿ ਤੂੰ ਚਾਰ ਦਿਨ ਜ਼ਿੰਦਗੀ ਹੋਰ ਬਤੀਤ ਕਰ ਲੈ, ਤੇਰੀ ਜਗ੍ਹਾ ਤੇ ਮੈਂ ਪ੍ਰਾਣ ਦੇ ਦੇਣਾ ਵਾਂ। ਸਾਹਿਬ ਕਹਿਣ ਲੱਗੇ ਦੇਵਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ ਲੱਟ ਛਟਕਾਏ ਤਿਰਿਆ ਰੋਵੇ, ਹੰਸ ਅਕੇਲਾ ਜਾਈ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜੋ, ਹਜ਼ੂਰ ਦੇ ਅੰਮ੍ਰਿਤ ਬਚਨ ਜਦੋਂ ਪੜ੍ਹਨੇ ਆ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇੱਕ ਇੱਕ ਬਚਨ ਮੇਰੇ ਗੁਰੂ ਦੇਵ ਦਾ ਕਿਤੇ ਇਕਾਗਰਤਾ ਨਾਲ ਵਾਚਿਆ ਜਾਏ ਤੇ ਅੰਦਰ ਬਦੋ ਬਦੀ ਸਾਈਂ ਦੇ ਚਰਨਾਂ ਵਿਚ ਚੁੱਕ ਜਾਏ। ਪਰ ਕਈ ਵਾਰੀ ਸੁਣਦੇ ਜ਼ਰੂਰ ਹਾਂ, ਪੜ੍ਹਦੇ ਜ਼ਰੂਰ ਹਾਂ, ਪਰ ਜਦੋਂ ਇਕਾਗਰਤਾ ਤੋਂ ਬਿਨਾਂ ਪੜਿਆ ਜਾਏ ਤੇ ਉਹਦੇ ਨਾਲ ਅੰਦਰ ਨੂੰ ਇੰਨਾ ਟਿਕਾ ਨਹੀਂ। ਪਰ ਜਿੱਦਣ ਚਿੱਤ ਇਕਾਗਰ ਹੋਇਆ ਹੋਵੇ, ਬਾਣੀ ਤਾਂ ਰੋਜ਼ ਹੀ ਉਹ ਪੜੀ ਦੀਏ, ਪਰ ਅੰਦਰ ਨੂੰ ਇੱਕ ਇੱਕ ਬਚਨ ਗੁਰੂ ਦਾ ਅਣਿਆਲੇ ਤੀਰਾਂ ਦੀ ਤਰ੍ਹਾਂ ਵਿੰਨ ਕੇ ਚਲਿਆ ਜਾਂਦਾ। ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਦੇਖ ਪਿਆਰੇ ਇਹ ਸਮਾਂ ਰਹਿਣਾ ਨਹੀਂ। ਸਾਹਿਬ ਸੱਚੇ ਪਿਤਾ ਦਾ ਬਚਨ ਹੁੰਦਾ, ਕਹਿਣ ਲੱਗੇ ਪ੍ਰੀਤਮ ਜਾਨ ਲਿਖੋ ਮਨ ਮਾਹੀ। ਪ੍ਰੀਤਮ ਦਾ ਅਰਥ ਹੁੰਦਾ ਹੇ ਮੇਰੇ ਪਿਆਰੇ ਵੀਰ, ਹੇ ਮੇਰੇ ਪਿਆਰੇ ਸੱਜਣ, ਮੇਰੀ ਗੱਲ ਨੂੰ ਆਪਣੇ ਮਨ ਵਿਚ ਚੰਗੀ ਤਰ੍ਹਾਂ ਦ੍ਰਿੜ ਕਰ ਲੈ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸੋ ਹੀ ਜੱਗ ਫਾਂਦਿਓ, ਕੋ ਕਾਹੂ ਕੋ ਨਾਹੀ। ਤੇ ਦਾਤਾ ਜਿਹੜੇ ਇੰਨੇ ਲੋਕ ਮੇਰੇ ਅੱਗੇ ਪਿੱਛੇ ਤੁਰਦੇ ਨੇ, ਇਹ ਮੇਰੇ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜ਼ਿੰਦਗੀ ਦਾ ਤਜਰਬਾ ਹੀ ਸਾਡਾ ਕਿ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਜੋ ਚਹੁ ਦਿਸ਼ ਘੇਰੇ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਮੇਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ, ਪ੍ਰੇਤ ਕਰ ਭਾਗੀ। ਦੇਖ ਜਦੋਂ ਕਾਇਆ ਵਿਚੋਂ ਹੰਸ ਉਡਾਰੀ ਮਾਰ ਗਿਆ, ਇਹ ਤੇ ਘਰ ਦੇ ਵੀ ਪ੍ਰੇਤ ਕਹਿ ਦਿੰਦੇ ਨੇ। ਮੇਰੇ ਮਾਲਕ ਨੇ ਇੱਕ ਨੇਮ ਵੀ ਇਹ ਬਣਾਇਆ, ਇੱਕ ਸੂਫੀ ਫਕੀਰ ਦਾ ਜੀਵਨ ਪੜਿਆ ਤੇ ਸੂਫੀ ਅਕਸਰ ਜਦੋਂ ਗੱਲ ਕਰਦੇ ਸਨ ਨਾ, ਉਹ ਰਮਜ਼ ਪਾ ਕੇ ਗੱਲ ਕਰਦੇ ਸਨ ਤੇ ਸਮਝਣ ਲਈ ਅੰਦਰ ਦੀ ਬਰੀਕੀ ਚਾਹੀਦੀ ਸੀ, ਅੰਦਰ ਸੂਖਸ਼ਮ ਚਾਹੀਦਾ। ਇੱਕ ਸੂਫੀ ਮਹਾਂਪੁਰਸ਼ ਦੇ ਜੀਵਨ ਨੂੰ ਪੜਿਆ ਫਕੀਰ ਦੇ ਨੂੰ, ਉਹ ਅਕਸਰ ਪਿੰਡ ਤੋਂ ਬਾਹਰ ਉਹਨੇ ਰਹਿਣਾ ਤੇ ਸਾਈਂ ਦੇ ਰੰਗ ਵਿਚ ਰੱਤੇ ਹੋਏ ਨੇ, ਨਾ ਤਾਂ ਕਦੀ ਕਿਸੇ ਦੇ ਘਰੋਂ ਮੰਗ ਕੇ ਕੁਝ ਖਾਣ ਜਾਣਾ, ਜੇ ਕੋਈ ਲੰਘਦਾ ਆਉਂਦਾ ਕੁਝ ਦੇ ਗਿਆ ਤੇ ਉਹ ਮੂੰਹ ਵਿਚ ਪਾ ਲੈਣਾ ਅੱਧਾ ਚੱਪੀ ਰੋਟੀ ਕਿਤੇ, ਨਹੀਂ ਤੇ ਸਾਈਂ ਦੀ ਯਾਦ ਵਿਚੋਂ ਦਿਨ ਰਾਤ ਰੱਤਿਆ ਰਹਿੰਦਾ। ਤੇ ਜਿਹੜੇ ਸਾਈਂ ਦੀ ਯਾਦ ਵੀ ਜੁੜੇ ਨੇ ਸੱਚ ਜਾਣਿਓ, ਉਹ ਫਿਰ ਬਾਹਰ ਦੇ ਭੇਖ ਵਿਚ ਵੀ ਇੰਨਾ ਨੀ ਬੱਝਾਂ। ਸਤਿਗੁਰੂ ਤਾਂ ਬਾਣੀ ਵਿਚ ਕਹਿੰਦੇ ਨੇ ਕਿ ਸਾਬਰ ਅੰਦਰ ਸਾਬਰੀ, ਤਨ ਏਵੇਂ ਜਲੇਣ, ਖੂਨ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਮੇਰੇ ਧੰਨ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਜਿਹੜੇ ਸਾਈਂ ਦੇ ਚਰਨਾਂ ਵੀ ਜੁੜੇ ਨੇ ਨਾ, ਉਹਨਾਂ ਦੇ ਲਿਬਾਸ ਨੂੰ ਦੇਖ ਕੇ ਨਾ ਭਰਮ ਜਾਈ, ਜਿਨ ਪਟ ਅੰਦਰ ਪਟ ਦਰ ਤੇ ਰੇਸ਼ਮ, ਉਹਨਾਂ ਦੇ ਅੰਦਰ ਨਾਮ ਦੀ ਰੇਸ਼ਮ ਹੀ, ਤੇ ਬਾਹਰ ਝਾਤੀ ਮਾਰੇਗਾ ਇੰਜ ਲੱਗੇਗਾ ਜਿਵੇਂ ਤਨ ਤੇ ਪਾਟੀਆਂ ਲੀਰਾਂ ਪਾਈਆਂ ਹੁੰਦੀਆਂ ਨੇ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤੇ ਨਿਉ ਲੱਗਾ ਰੱਬ ਛੇਤੀ, ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਧੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਸਾਈਂ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਕਿਸੇ ਦਾ ਭੈ ਨਹੀਂ। ਉਸ ਫਕੀਰ ਨੇ ਸਾਈਂ ਦੀ ਯਾਦ ਵੀ ਜੁੜੇ ਰਹਿਣਾ, ਤੇ ਇੱਕ ਨੌਜਵਾਨ ਨੇ ਆਉਣਾ ਰੋਜ਼ ਆ ਕੇ ਸੇਵਾ ਕਰਨੀ। ਸਿਰਫ ਮੈਂ ਇਸ ਗੱਲ ਨੂੰ ਥੋੜਾ ਜਿਹਾ ਖੋਲਣ ਲਈ ਕਿ ਕਈ ਵਾਰੀ ਰੱਬ ਦੇ ਚਰਨਾਂ ਵਿਚ ਰੱਤੇ ਹੋਏ ਰਮਜ਼ ਪਾਉਂਦੇ ਨੇ ਤੇ ਜ਼ਿੰਦਗੀ ਪਲਟ ਜਾਂਦੀ। ਰੋਜ਼ ਉਹਨੇ ਆਉਣਾ, ਦੋ ਘੜੀਆਂ ਬਹਿਣਾ ਵੀ, ਪਰ ਅੰਦਰ ਦੀ ਚੰਚਲਤਾ ਹੀ ਨਹੀਂ ਛੱਡੀ। ਕਹਿਣਾ, ਬਾਬਾ ਜੀ ਕਿ ਤੁਸੀਂ ਐਵੇਂ ਸਾਰਾ ਦਿਨ ਬਾਹਰ ਬੈਠੇ ਰਹਿੰਦੇ ਹੋ, ਪਿੰਡ ਵਿਚ ਜਾਓ, ਕਿਤੇ ਚਾਰ ਬੰਦਿਆਂ ਨੂੰ ਮਿਲਿਆ ਕਰੋ, ਕੋਈ ਗੱਲਬਾਤ ਕਰਿਆ ਕਰੋ। ਇਹ ਜੀਵਨ ਮਿਲਿਆ ਤੁਹਾਨੂੰ ਤੇ ਜਿਹੜੇ ਚਾਰ ਦਿਨ ਮਿਲੇ ਨੇ ਖੁਸ਼ੀ ਮੇਲੇ ਨਾਲ ਕੱਢ ਤਾਂ ਲਵੋ। ਉਸ ਫਕੀਰ ਨੇ ਬੜਾ ਸਮਝਾਉਣਾ, ਪਰ ਉਸ ਨੌਜਵਾਨ ਦੇ ਅੰਦਰ ਕੋਈ ਤਬਦੀਲੀ ਨਹੀਂ। ਇੱਕ ਦਿਨ ਉਹ ਆਇਆ, ਕਹਿਣ ਲੱਗਾ, ਬਾਬਾ ਅੱਜ ਮੈਂ ਸ਼ਹਿਰ ਚੱਲਿਆ ਵਾਂ, ਹੋ ਸਕਦਾ ਮੈਂ ਦੇਰੀ ਨਾਲ ਆਵਾਂ ਤੇ ਅੱਜ ਤੇਰੀ ਸੇਵਾ ਵਿਚ ਸ਼ਾਮ ਨੂੰ ਪਤਾ ਨਹੀਂ ਹਾਜ਼ਰ ਹੋਵਾਂ ਕਿ ਨਾ। ਉਸ ਫਕੀਰ ਨੇ ਦੇਖਿਆ ਵੀ ਇੰਨਾ ਸਮਾਂ ਹੋ ਗਿਆ ਇਹਨੂੰ ਆਉਂਦਿਆਂ ਤੇ ਅੱਜ ਤੱਕ ਇਹਦੀ ਜ਼ਿੰਦਗੀ ਵਿਚ ਕੋਈ ਤਬਦੀਲੀ ਨਹੀਂ। ਤੁਰ ਲੱਗਿਆ, ਕਹਿੰਦਾ, ਬੇਟਾ ਮੈਂ ਕਦੀ ਸ਼ਹਿਰ ਗਿਆ ਨਹੀਂ। ਤੇ ਹੱਸ ਕੇ ਕਹਿੰਦਾ, ਬਾਬਾ ਜੇ ਚਿੱਤ ਕਰ ਦਈ ਚੱਲ ਮੇਰੇ ਨਾਲ, ਖਰਚਾ ਮੈਂ ਤੇਰਾ ਕਰਾਂਗਾ ਜਲ ਪਾਣੀ ਦਾ। ਕਹਿੰਦਾ, ਬੇਟਾ ਮੈਂ ਨਹੀਂ ਜਾਣਾ, ਪਰ ਆ ਤਿੰਨ ਕੁ ਚੀਜ਼ਾਂ ਜੇ ਮੇਰੀਆਂ ਖਰੀਦ ਕੇ ਲਿਆ ਸਕਣਾ ਨਾ ਤੇ ਕਿਸੇ ਦੁਕਾਨ ਤੋਂ ਇਹ ਤਿੰਨ ਵਸਤੂਆਂ ਖਰੀਦ ਲਈ। ਉਹਨੇ ਸੋਚਿਆ ਸ਼ਾਇਦ ਬਾਬਾ ਮਹਾਂਪੁਰਸ਼ ਕੋਈ ਤਨ ਢੱਕਣ ਨੂੰ ਜਾਂ ਕੁਝ ਖਾਣ ਵਾਸਤੇ ਪਦਾਰਥ ਮੰਗੇਗਾ। ਕਹਿਣ ਲੱਗਾ, ਬਾਬਾ ਦੱਸ ਕੀ ਲਿਆਵਾਂ। ਕਹਿੰਦਾ, ਪੁੱਤਰ ਜੇ ਤੂੰ ਕਾਗਜ਼ ਤੇ ਕਲਮ ਲੈ ਕੇ ਲਿਖ ਲਵੇਂ ਤੇ ਫਿਰ ਹੋ ਸਕਦਾ ਕਿਤੋਂ ਤੈਨੂੰ ਇਹ ਚੀਜ਼ਾਂ ਲੱਭ ਜਾਣ। ਉਹ ਕਹਿੰਦਾ, ਬਾਬਾ ਤਿੰਨ ਚੀਜ਼ਾਂ ਤਾਂ ਉਂਝ ਵੀ ਜ਼ਬਾਨੀ ਚੇਤੇ ਰਹਿੰਦੀਆਂ ਨੇ, ਇਹ ਕੋਈ ਭੁੱਲਣੀਆਂ ਨੇ। ਤੇ ਉਸ ਫਕੀਰ ਨੇ ਅੱਖਾਂ ਭਰ ਕੇ ਖੌਕਾ ਲਿਆ। ਕਹਿੰਦਾ, ਨਹੀਂ ਪੁੱਤਰ, ਦੁਨੀਆਂ ਭੁੱਲ ਜਾਂਦੀ, ਸਾਰੇ ਲੋਕ ਭੁੱਲੇ ਪਏ ਨੇ ਉਹਨਾਂ ਤਿੰਨਾਂ ਨੂੰ। ਕਹਿਣ ਲੱਗਾ, ਮਹਾਰਾਜ ਦੱਸੋ। ਤੇ ਉਹਨੇ ਜਿਹੜੀਆਂ ਚੀਜ਼ਾਂ ਲਿਖਾਈਆਂ, ਕਹਿਣ ਲੱਗੇ, ਬੇਟਾ ਮੇਰੀ ਸਭ ਤੋਂ ਪਹਿਲੀ ਵਸਤੂ ਦਾ ਨਾਮ ਹੈ ਵਧੇ ਵਧੇ, ਧਿਆਨ ਦਿਆ ਜੇ ਉਸ ਫਕੀਰ ਦੀ ਰਮਜ਼। ਕਹਿਣ ਲੱਗਾ, ਬੇਟਾ ਪਹਿਲੀ ਵਸਤੂ ਦਾ ਨਾਮ ਹੈ ਵਧੇ ਵਧੇ। ਉਹ ਨੌਜਵਾਨ ਲਿਖਣ ਲੱਗਿਆ, ਇੱਕੋਦਮ ਹੱਥ ਕੰਬ ਗਿਆ। ਕਹਿੰਦਾ, ਬਾਬਾ ਆ ਖਾਣ ਦੀ ਪਾਣ ਦੀ ਹੰਢਾਣ ਦੀ ਕੋਈ ਚੀਜ਼ ਹੈ ਵਧੇ ਵਧੇ। ਕਹਿੰਦਾ, ਪੁੱਤਰ ਜੋ ਮੈਂ ਕਹਿੰਦਾ ਤੂੰ ਲਿਖੀ ਜਾ, ਇੱਕ ਨੰਬਰ ਲਿਖ ਤੂੰ ਵਧੇ ਵਧੇ। ਤੇ ਕਹਿੰਦਾ, ਬਾਬਾ ਦੂਸਰੀ। ਕਹਿੰਦਾ, ਪੁੱਤਰ ਦੂਜੀ ਦਾ ਨਾਮ ਲਿਖ ਦੇ ਘਟੇ ਘਟੇ। ਉਹ ਫਿਰ ਹੈਰਾਨ ਹੋ ਗਿਆ ਵੀ ਵਧੇ ਵਧੇ ਤੇ ਘਟੇ ਘਟੇ ਇਹ ਕਿਹੜੀਆਂ ਚੀਜ਼ਾਂ ਨੇ। ਫਕੀਰ ਕਹਿੰਦਾ, ਤੂੰ ਲਿਖੀ ਜਾ। ਉਹਨੇ ਪਹਿਲੀ ਲਿਖੀ ਵਧੇ ਵਧੇ, ਦੂਸਰੀ ਲਿਖੀ ਘਟੇ ਘਟੇ, ਤੇ ਕਹਿੰਦਾ, ਬੇਟਾ ਤੀਸਰੀ ਦਾ ਨਾਮ ਏ ਨਾ ਵਧੇ ਤੇ ਨਾ ਘਟੇ, ਇਹ ਤਿੰਨ ਚੀਜ਼ਾਂ ਕਿਤੋਂ ਲੱਭੀਆਂ ਤੇ ਲੈ ਆਵੇ। ਉਹ ਫਿਰ ਤੁਰਦਿਆਂ ਪੁੱਛਦਾ, ਬਾਬਾ ਮੇਰਾ ਕਿਤੇ ਮੌਜੂ ਤਾਂ ਨੀ ਬਣਾਉਂਦਾ ਪਿਆ ਤੂੰ, ਅੱਜ ਟੀਕਰਾ ਮੇਰੀ ਇੰਨੀ ਉਮਰ ਹੋ ਗਈ, ਇਹ ਚੀਜ਼ਾਂ ਦਾ ਨਾਂ ਹੀ ਨੀ ਕਦੀ ਸੁਣਿਆ ਤੇ ਬਾਜ਼ਾਰ ਚੋਂ ਕਿਤੇ ਮਿਲਣਗੀਆਂ। ਕਹਿੰਦਾ, ਬੇਟਾ ਮਿਲ ਸਕਦੀਆਂ ਨੇ, ਕੋਈ ਇਹਨਾਂ ਚੀਜ਼ਾਂ ਦਾ ਜਾਣਕਾਰ ਜੇ ਸ਼ਾਹ ਮਿਲ ਗਿਆ ਤੇ। ਨੌਜਵਾਨ ਗਿਆ ਸ਼ਹਿਰ ਵਿਚ, ਆਪਣਾ ਸਮਾਨ ਖਰੀਦਿਆ, ਪਰ ਹਰ ਇੱਕ ਦੁਕਾਨ ਦੇ ਅੱਗੇ ਜਾ ਕੇ ਤਿੰਨ ਗੱਲਾਂ ਕਹਿੰਦਾ ਕਿ ਵਧੇ ਵਧੇ ਘਟੇ ਘਟੇ, ਨਾ ਵਧੇ ਨਾ ਘਟੇ। ਕੱਪੜਾ ਵੇਚਣ ਵਾਲਾ ਕਹਿੰਦਾ ਕਿ ਅਸੀਂ ਹਰ ਮੌਸਮ ਦਾ ਕੱਪੜਾ ਵੇਚਨੇ ਆ, ਪਰ ਜਿਹੜੇ ਤਿੰਨ ਤੂੰ ਆ ਲਿਖ ਕੇ ਲੈ, ਸਾਡੇ ਕੋਲ ਇਸ ਨਾਂ ਦਾ ਕੋਈ ਬਸਤਰ ਨਹੀਂ। ਪੰਸਾਰੀ ਦੀ ਦੁਕਾਨ ਤੇ ਗਿਆ, ਉਹ ਕਹਿੰਦਾ ਹਰ ਚੀਜ਼ ਮੈਂ ਜੜੀ ਬੂਟੀ ਦਾ ਨਾਂ ਜਾਣਨਾ ਵਾ, ਪਰ ਆਹ ਤਿੰਨ ਚੀਜ਼ਾਂ ਤਾਂ ਸੁਣੀਆਂ ਅੱਜ ਨੇ। ਜੇ ਕਿਤੇ ਵੈਦ ਕੋਲ ਗਿਆ, ਕਹਿੰਦਾ ਬੇਟਾ ਹਰ ਰੋਗ ਦਾ ਇਲਾਜ ਮੈਂ ਕਰ ਲੈਣਾ, ਪਰ ਆਹ ਤਾਂ ਕਿਸੇ ਦਵਾਈ ਦਾ ਵੀ ਨਾਮ ਨਹੀਂ। ਜੇ ਕਿਤੇ ਕਰਿਆਨੇ ਦੀ ਦੁਕਾਨ ਤੇ ਪਹੁੰਚਦਾ, ਉਹ ਕਹਿੰਦਾ ਬੇਟਾ ਲੂਣ ਮਿਰਚ ਸ਼ੱਕਰ ਖੰਡ ਗੁੜ ਸਭ ਕੁਝ ਮੈਨੂੰ ਪਤਾ ਹੈ, ਪਰ ਆ ਮੈਂ ਵੀ ਤਿੰਨ ਨਵੀਆਂ ਸੁਣੀਆਂ ਨੇ। ਪਰ ਦੁਨੀਆਂ ਦੇ ਵਪਾਰੀਆਂ ਨੂੰ ਕੀ ਪਤਾ ਕਿ ਰੱਬ ਦੇ ਚਰਨਾਂ ਵਿਚ ਜੁੜਿਆ ਹੋਇਆ ਫਕੀਰ ਬੋਲਦਾ ਕਿਤੋਂ ਪਿਆ। ਨਿਰਾਸ਼ ਹੋ ਕੇ ਸੋਚਦਾ ਕਿ ਅੱਜ ਬਾਬੇ ਦਾ ਮੈਂ ਕਿੰਨੇ ਸਾਲਾਂ ਤੋਂ ਮਜ਼ਾਕ ਉਡਾਉਂਦਾ ਸਾਂ, ਅੱਜ ਉਹਨੇ ਮੇਰਾ ਮੌਜੂ ਬਣਾ ਦਿੱਤਾ, ਮੇਰਾ ਮਜ਼ਾਕ ਉਡਾਇਆ। ਕਹਿੰਦਾ ਮੈਂ ਕਹਾਂਗਾ ਫਕੀਰ ਤੂੰ ਕਾਹਦਾ ਸਾਈਂ ਨਾਲ ਜੁੜਿਆ, ਅਸੀਂ ਤਾਂ ਜਦੋਂ ਚੰਚਲਤਾਈ ਵਿਚ ਬੋਲ ਪੈਨੇ ਆ ਤੇ ਤੇਰੇ ਅੰਦਰ ਵੀ ਚੰਚਲਤਾ। ਜਦੋਂ ਵਾਪਸ ਮੁੜਿਆ ਨਾ ਇਹ ਨੌਜਵਾਨ, ਤੇ ਕਹਿੰਦੇ ਨੇ ਸ਼ਹਿਰ ਤੋਂ ਬਾਹਰ ਇੱਕ ਸਾਈਂ ਦੇ ਰੰਗ ਵਿਚ ਰੰਗਿਆ ਹੋਇਆ ਹੋਰ ਫਕੀਰ ਇਹਨੂੰ ਮਿਲ ਗਿਆ। ਪਤਾ ਨੀ ਪੂਰਬਲਾ ਭਾਗ ਕੋਈ ਜਾਗਿਆ। ਕਹਿੰਦਾ ਚੱਲ ਮਣਾ ਇਹਦੇ ਤੂੰ ਪੁੱਛ ਲਵਾਂ, ਹੋ ਸਕਦਾ ਇਹ ਤਿੰਨ ਚੀਜ਼ਾਂ ਦਾ ਜਾਣੂ ਹੋਵੇ। ਕਹਿੰਦਾ ਬਾਬਾ मैं तेरे तो कोई सवाल पूछ सकना। वो कहंदा बेटा क्यों नहीं। कागज खोल के कहंदा बाबा आ तीन चीजा कितो मिल गया। कहंदा बेटा केड़िया। उन्हें सुना दतिया के पहली वधे वधे, दूसरी कटे कटे, तीसरी ना वधे ते ना कटे। वो हस पिया कहंदा मैनू दस तेनू दसिया किन्ने किन्ने दसिया ने। वो कहंदा बाबा ये तीन चीजा दुनिया विच हैन वी ते जां केवल ख्याली, एक फुरना है एक हवाई फुरना है। वह हस के कहंदा पहला मैनू दस ए तेनू कईया किन्ने। कहंदा तेरे वर्गे एक फकीर मेरे पिंड रहिंदा उहने कहा है। कहंदा बेटा ए तिन्ने चीजा तेरे कोल भी हैन। कहंदा मेरे कोल तिन्ने चीजा, मैनू तां अजे तक समझ नहीं कि वधे वधे की है। कहंदा लै पुत्र मैं तेनू एदे अर्थ समझा देना। ते लिख दे त्रिश्ना के जन्म तो बाद जेड़ी चीज मनुख कोल सब तो ज्यादा वधी है, चेते रखी रब दा टुटा हिरदा होवे रब तो टुटा, केवल अंदर त्रिश्ना ही ते वधदी नहीं। मेरे साहब ने बाणी विच भी कहा, कह लगे सैस खटे लाखो उठता वै तृप्त न आवे माया पाछा पावे। साहब कह लगे वड़े वड़े राजन अर भूमन ताकि त्रिश्न न बुझी, लपट रहे माया रंग माते लोचन कशु न सूझी। जेड़ी चीज दिनो दिन वधदी है सजना ओनू क्या जांदे त्रिश्ना। आ लिख दे सामने के वधे वधे त्रिश्ना। ते ओ कहंदा बाबा घटे घटे की हुंदा है। कहंदा पुत्र जिथे घटे घटे लिखिया है एदे सिमन सामने लिख दे उमर, एदे सामने लिख दे तेरी आरबला, एदे सामने लिख दे तेरी जिंदगी। कहंदा बाबा ए घटे घटे दा मतलब की। कहन लगा पुत्र जन्म तो बाद त्रिश्ना ता वधी है। आ परसों भी एक प्रमाण आया सी, लिव छुड़की लगी त्रिश्ना माया अमर वरत आया। कहन लगे जेड़ी घटे घटे चीज है ओ उम्र है। पुछया महाराज ए किवें। ओ कहने कदी तू बाबे कबीर दे बचन नहीं सुने, जदों मां गोदी विच लै के बच्चे नूं कहिंदी है मेरा, ते साल बाद बच्चे दा आउंदा है जन्म दिन। अपनी भी एक सिखा विच रीत चली के जिवें अपने लोग भी हुण इत्थे भी तकन नूं मिलदा है, ते हिंदुस्तान विच भी जन्म दिन वाले जिदन जन्म वाला दिन आउणा है के कटना बड़े परेशान होने। पर जेड़ा गुरु ग्रंथ साहिब विच भगत जी दा सब तो पहला शब्द है, भगत कबीर साहिब दा श्री राग विच, ओ कहिंदे ने नहीं भोलीए मां जिदन तेरा बच्चा दस साल दा हुंदा है तू सारे महल्ले नूं कठिया करके कहनी है मेरा पुत्र दस साल अज वड्डा हो गया है। कहन लगे तू अर्थ समझ ही नहीं सकी, जिदन दा जन्म दिता ही उदन दा वाधा नहीं पिया, उदन दा दिनों दिन घटदा पिया। जे बच्चे दी उम्र 70 साल सी ते 10 साल लंघ गए नहीं, केवल तेरे बच्चे ने 60 साल होर दुनिया विच रहना वध्या नहीं। ए ता घटे घटे दा अर्थ है उम्र। ते उस फकीर ने कहा कदी तू सुनिया नहीं के जननी जानत सुध बड़ा होत है, इतना कू ना जाने जे दिन दिन अवध कटता है। घटदी केड़ी चीज है उम्र। साहिब बाणी विच कहिंदे दिन ते पहर पहर ते घड़ियां आप घटे तन छीजे, वधे त्रिश्ना ते घटे उम्र। ते कहिंदा बाबा फिर एदे अर्थ की ने जेड़ी ना चीज वधे ते ना घटे। कहिंदा बेटा एदे सामने लिख दे सवास जिन्ने साई ने तेनू दे दिते ने ना, ना ए वधने ते ना ए घटने ने। साहिब दे बचन भी पढ़ने आ, गण का ले सब दिव्य सास ने बढ़न घटन तिलसार, जो कुछ साई ने गिण के पा दिता है तू एनू वधा घटा की सकेगा। वधदी त्रिश्ना ही घटदी उमर ही, ते जेड़े वधदे ते घटदे नहीं ओ मेरे मालक ने जितने सवास दिते ने ओने तू भोग के जाने ने। साहिब सच्चे पातशाह महाराज कहिंदे ने देख मणा के तेरे ते भी ए दिन आउंदा पे है। ते अज धन गुरु अर्जुन देव सच्चे पातशाह जी ने आरंभ विच ए बख्शिश कृपालता कीती ते हजूर बख्शिश करदे पे ने। कहन लगे भाई के देख उस मेरे मालक ने कुटुंब जतन करनंग माया अनेक उदमै। कुटुंब दा अर्थ है परिवार। साहब कहन लगे जतन करनंग माया अनेक उदमै, तू परिवार दी खातर बड़ा जतन करना है। ਕਿ ਕਿਸੇ ਢੰਗ ਤਰੀਕੇ ਨਾਲ ਉਦਮ ਕਰਕੇ ਮੈਂ ਦੌਲਤ ਇਕੱਠੀ ਕਰ ਲਵਾਂ। ਸਾਹਿਬ ਕਹਿੰਦੇ ਨੇ ਪਰ ਕਦੀ ਇਹ ਸੋਚੇ ਹਰ ਭਗਤ ਭਾਵ ਹੀਣੰਗ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ। ਕਿ ਸਜਣਾ ਜਿਹੜਾ ਹਿਰਦਾ ਵਾਹਿਗੁਰੂ ਜੀ ਦੀ ਭਗਤੀ ਤੋਂ ਹੀਣਾ ਹੀ ਜਦੋਂ ਸਜਣਾ ਅੰਦਰੋਂ ਮੇਰਾ ਸਾਈ ਭੁੱਲਿਆ ਸੱਚ ਜਾਣੀ ਵਾਹਿਗੁਰੂ ਭੁੱਲਣ ਵਾਲਾ ਸਰੀਰ ਤਾਂ ਇੰਜ ਲੱਗਦਾ ਜਿਵੇਂ ਪ੍ਰੇਤ ਬਣਿਆ ਹੋਵੇ। ਜਿਹਨੂੰ ਸਾਈ ਭੁੱਲ ਜਾਏ ਉਹ ਤਾਂ ਪ੍ਰੇਤ ਹੀ ਤਰ੍ਹਾਂ ਹੀ ਤੇ ਬਾਕੀ ਖਾਲੀ ਹਿਰਦਾ ਕਦੀ ਸਾਈ ਨੂੰ ਪਰਵਾਹ ਨੇ। ਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ ਤੇ ਸਤਿਗੁਰੂ ਨੇ ਆਮ ਉਦਾਹਰਨਾਂ ਸਾਡੇ ਜ਼ਿਮੀਦਾਰੇ ਨਾਲ ਸੰਬੰਧਿਤ ਬੜੀਆਂ ਦਿੱਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਜਿਵੇਂ ਆਪਾਂ ਪੜ੍ਹਨੇ ਆ ਹਜ਼ੂਰ ਕਹਿੰਦੇ ਨੇ ਫਸਲ ਪੱਕੀ ਏ ਤੇ ਚਿੜੀਆਂ ਪੈਂਦੀਆਂ ਨੇ, ਕਾਂ ਪੈਂਦੇ ਨੇ, ਕਬੂਤਰ ਪੈਂਦੇ ਨੇ, ਪੰਛੀ ਪੈਂਦੇ ਨੇ, ਉਹਦੇ ਦਾਣੇ ਨੂੰ ਉਸ ਫਸਲ ਪੱਕੀ ਨੂੰ ਜਦੋਂ ਖਾਂਦੇ ਨੇ ਤੇ ਜ਼ਿਮੀਦਾਰ ਕੱਪੜੇ ਦਾ ਪਰਾਲੀ ਦਾ ਇੱਕ ਬੁੱਤ ਜਿਹਾ ਬਣਾ ਕੇ ਮਨੁੱਖ ਦਾ ਆਪਣੇ ਖੇਤ ਵਿੱਚ ਟੰਗ ਦਿੰਦਾ ਤੇ ਉਹ ਜਿਤਨੇ ਵੀ ਜੀਵ ਨੇ ਪੰਛੀ ਵੇਖ ਕੇ ਡਰਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਉਹ ਪੰਛੀ ਡਰਨ ਵਾਲਿਓ ਅਸਲ ਵਿੱਚ ਇਹ ਤੁਹਾਨੂੰ ਕੇਵਲ ਡਰਾਵਾ ਪਾਇਆ ਜਿਹੜਾ ਇਹ ਬੁੱਤ ਖਲੋਤਾ ਜੇ ਇਹਦੇ ਅੰਦਰ ਸਵਾਸ ਜਿੰਦ ਮਾਸ ਹੱਡੀ ਕੁਝ ਵੀ ਨਹੀਂ। ਸਾਹਿਬ ਕਹਿੰਦੇ ਨੇ ਜੇ ਤੇਰੇ ਅੰਦਰ ਨਾਮ ਨਹੀਂ ਨਾ ਬਸ ਮਣਾ ਇੰਜ ਜਾਣੀ ਤੇਰਾ ਸਰੀਰ ਇਸ ਤਰ੍ਹਾਂ ਦੁਨੀਆਂ ਵਿੱਚ ਜਿਵੇਂ ਪੱਕੀ ਹੋਈ ਖੇਤ ਵਿੱਚ ਇੱਕ ਕਿਸੇ ਨੇ ਬੁੱਤ ਖੜਾ ਕੀਤਾ ਹੋਵੇ। ਸਾਹਿਬ ਦਾ ਬਚਨ ਪੜ੍ਹਨੇ ਜਿਉਂ ਡਰਨਾ ਖੇਤ ਮੈਂ ਡਰਾਇਆ ਜਿਵੇਂ ਇੱਕ ਡਰਾਉਣ ਵਾਸਤੇ ਡਰਨਾ ਕੋਈ ਬਣਾ ਦਿੰਦਾ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ ਅੱਜ ਆਰੰਭ ਵਿੱਚ। ਸਾਹਿਬ ਕਹਿੰਦੇ ਨੇ ਯਤਨ ਬੜੇ ਕਰਨਾ ਪਰਿਵਾਰ ਦੀ ਖਾਤਰ ਪਰ ਭਗਤੀ ਤੋਂ ਖੀਣਾ ਖਿਰਦਾ ਰੱਬ ਵਿਸਰਦਿਆਂ ਸਾਰ ਪ੍ਰੇਤ ਬਣ ਜਾਂਦੇ। ਸੌ ਸਾਖੀ ਵਿੱਚ ਇੱਕ ਬਚਨ ਲਿਖਿਆ ਬੜਾ ਪਿਆਰਾ ਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਈ ਮਾਈ ਆਈ ਤੇ ਕਿਸੇ ਨੇ ਭੁਲੇਖਾ ਪਾ ਦਿੱਤਾ, ਕਹਿ ਦਿੱਤਾ ਕਿ ਮਾਈ ਪੁੱਤਰ ਕੰਮ ਨਾ ਕਰੇ, ਦਿਨ ਰਾਤ ਕੇਵਲ ਭੈੜੇ ਲੋਕਾਂ ਦੀ ਸੰਗਤ ਵਿੱਚ ਰਹੇ। ਤੇ ਜਿਵੇਂ ਆਮ ਤੌਰ ਤੇ ਭਰਮ ਹੁੰਦਾ ਕਿਸੇ ਨੇ ਕਹਿ ਦਿੱਤਾ ਮਾਈਆਂ ਬੀਬੀਆਂ ਨੇ ਮਾਂ ਤੇਰੇ ਬੱਚੇ ਨੂੰ ਅੰਜ ਲੱਗਦਾ ਜਿਵੇਂ ਕਿਸੇ ਬਾਹਰੋਂ ਤਵੀਤ ਪਾ ਦਿੱਤੇ ਹੁਣ ਤੇਰੇ ਬੱਚੇ ਤੇ ਓਪਰੀ ਦਾ ਅਸਰ ਏ, ਇੰਜ ਲੱਗਦਾ ਜਿਵੇਂ ਕਿਸੇ ਭੂਤ ਪ੍ਰੇਤ ਨੇ ਨੂੰ ਕੀ ਲਿਆ। ਤੇ ਉਹ ਚਲੀ ਗਈ ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਕੇ ਕਹਿੰਦੀ ਏ ਦਾਤਾ ਮੇਰੇ ਬੱਚੇ ਨੂੰ ਇੰਜ ਲੱਗਦਾ ਜਿਵੇਂ ਭੂਤ ਨੇ ਪਕੜ ਕੀਤੀ ਹੋਵੇ, ਭੂਤ ਚੰਬੜੇ ਏ। ਬੜੇ ਸਾਹਿਬ ਨੇ ਪਿਆਰੇ ਬਚਨ ਕਹਿ ਉਥੇ ਬੈਠੀ ਸੀ ਸੰਗਤ ਸਾਰੀ ਤੇ ਖੜਾ ਕਰਕੇ ਕਹਿੰਦੇ ਨੇ ਬੇਟਾ ਕਦੀ ਜਪਜੀ ਸਾਹਿਬ ਦਾ ਪਾਠ ਕੀਤਾ ਈ? ਕਹਿਣ ਲੱਗਾ ਮਹਾਰਾਜ ਨਾ ਅੱਜ ਸੁਣਿਆ ਤੇ ਪਾਠ ਕੀ ਕਰਨਾ ਸੀ। ਸਾਹਿਬ ਮੁਸਕਰਾ ਕੇ ਕਹਿੰਦੇ ਨੇ ਮਾਈ ਤੇਰਾ ਪੁੱਤਰ ਤਾਂ ਖੁਦ ਭੂਤ ਏ, ਭੂਤ ਨੂੰ ਭੂਤ ਕਿਤੇ ਚੰਬੜ ਜਾਣਾ? ਜਿਹਦੇ ਹਿਰਦੇ ਵਿੱਚ ਹੀ ਬਾਣੀ ਨੇ ਨਾਮ ਨਹੀਂ ਭੂਤ ਨੂੰ ਭੂਤ ਕਿਤੇ ਚੰਬੜਦੇ ਨੇ? ਪਰ ਚੇਤੇ ਰੱਖੀ ਜਿਹਦੇ ਹਿਰਦੇ ਵਿੱਚ ਨਾਮ ਹੋਵੇ। ਆ ਮੇਰੇ ਸਾਹਿਬ ਨੇ ਇੱਕ ਬਚਨ ਕਿਹਾ ਆਪਾਂ ਕਹਿੰਦੇ ਆ ਮਾੜੀ ਨਜ਼ਰ ਚੰਗੀ ਨਜ਼ਰ ਆ ਜੰਤਰ ਮੰਤਰ ਕਰ ਦਿੱਤਾ। ਸਾਹਿਬ ਦਾ ਬਚਨ ਆਇਆ ਕਹਿਣ ਲੱਗੇ ਮਨ ਤਨ ਪ੍ਰਭ ਆਰਾਧਿਆ ਮਿਲ ਸਾਧ ਸਮਾਗੈ, ਬਿਲਾਵਲ ਮਹੱਲਾ ਪੰਜਵਾਂ। ਕਹਿੰਦੇ ਨੇ ਮਨ ਤਨ ਕਰਕੇ ਸਾਈ ਨੂੰ ਆਰਾਧ, ਮਨ ਤਨ ਪ੍ਰਭ ਆਰਾਧਿਆ ਮਿਲ ਸਾਧ ਸਮਾਗੈ, ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਤੂੰ ਆਪਣੀ ਰਸਨਾ ਨਾਲ ਨਾਮ ਉਚਾਰੀ ਜਿਹੜੇ ਜਮਦੂਤ ਤੋਂ ਸਾਰੀ ਦੁਨੀਆਂ ਭੈ ਖਾਂਦੀ ਏ, ਸੱਚ ਜਾਣੀ ਤੇਰੇ ਤੋਂ ਕੋਹਾਂ ਦੂਰ ਦੌੜੇਗਾ ਦੇਖ ਕੇ ਨਾਮ ਨੂੰ। ਅਗਲਾ ਬਚਨ ਕੀਤਾ ਕਹਿਣ ਲੱਗੇ ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲਾਗੈ। ਇੱਕ ਪੰਕਤੀ ਵਿੱਚ ਤਿੰਨ ਬਚਨ ਕਹਿਣ ਲੱਗੇ ਤੰਤਰ ਮੰਤਰ ਜੰਤਰ ਤੇ ਚਾਖ ਦਾ ਅਰਥ ਹੁੰਦਾ ਨਜ਼ਰ ਲੱਗਣੀ। ਕਹਿੰਦੇ ਨੇ ਤੂੰ ਤੂੰ ਨਾਮ ਨਾਲ ਜੁੜ ਤਾਂ ਸਹੀ ਤੇ ਵਾਕਈ ਮੰਤਰ ਵਿੱਚ ਬੜਾ ਵੱਡੀ ਤਾਕਤ ਏ। ਇਸ ਗੱਲ ਨੂੰ ਸਮਝੀਏ ਜਦੋਂ ਗੁਰਮੰਤਰ ਦਾ ਮੂਲ ਮੰਤਰ ਦਾ ਜਾਪ ਕਰਨ ਦੀ ਗੱਲ ਚੱਲਦੀ ਏ ਨਾ। ਅਸੀਂ ਆਮ ਤੌਰ ਤੇ ਸ਼ਬਦ ਦੇ ਅਭਿਆਸ ਦੀ ਗੱਲ ਕਰੀਏ, ਪੜ੍ਹੇ ਲਿਖੇ ਸੱਜਣ ਜਿਹੜੇ ਨੇ ਉਹਨਾਂ ਦੇ ਸੋਚਣ ਦਾ ਢੰਗ ਕੁਝ ਹੋਰ ਏ ਕਿ ਇਹ ਵਾਹਿਗੁਰੂ ਗੁਰਮੰਤਰ ਆਪਾਂ ਕਹਿੰਦੇ ਆ ਇਹ ਸਾਡੇ ਅੰਦਰ ਅਸਰ ਕਰੇਗਾ। ਕੱਲ ਵੀ ਕੁਝ ਉਦਾਹਰਣਾਂ ਦਿੱਤੀਆਂ ਸਨ ਗੁਰਮੁਖੋ ਮੰਤਰ ਹਰ ਇੱਕ ਦੇ ਅੰਦਰ ਅਸਰ, ਸ਼ਬਦ ਕੋਈ ਨਹੀਂ ਜਿਹੜਾ ਅਸਰ ਤੋਂ ਖਾਲੀ ਹੋਵੇ। ਹੁਣ ਇੱਕ ਬੰਦਾ ਤੁਰਿਆ ਜਾਂਦਾ, ਆਮ ਸ਼ਬਦ ਲੈ ਲਈਏ ਕਿ ਤੁਰਿਆ ਜਾਂਦਾ ਤੇ ਆਪਾਂ ਕਿੰਨਾ ਦੂਰ ਇੱਕ ਦੋ ਏਕੜ ਦੂਰ ਹੋਈਏ ਤੇ ਸਾਡੇ ਵਿੱਚ ਦੂਰੀ ਵੀ ਹੋਵੇ ਤੇ ਦੂਰੋਂ ਖਲੋ ਕੇ ਉਹਦੇ ਲਈ ਸ਼ਬਦ ਫਿੱਕੇ ਬੋਲਦੀ ਏ ਨਾ, ਗਾਲੀ ਗਲੋਚ ਕਰਦੀ, ਉਹ ਦੂਰੋਂ ਖਲੋਤਾ ਇੱਕੋ ਦਮ ਅੱਗ ਦੀ ਤਰ੍ਹਾਂ ਭਭਾਕਾ ਮਾਰ ਕੇ ਉਹਦੇ ਅੰਦਰ ਖੂਨ ਦਾ ਦੌਰਾ ਤੇਜ਼ ਹੋ ਜਾਂਦਾ। ਜੇ ਪੁੱਛੀਏ ਵੀ ਉਹ ਇੰਨੀ ਦੂਰ ਖਲੋਤਾ ਤੇ ਤੈਨੂੰ ਉਹਨੇ ਕਿਹਾ ਕਿ ਤੂੰ ਇੰਨੀ ਗੱਲ ਸੁਣਦਿਆਂ ਸਾਰੀ ਗੁੱਸੇ ਨਾਲ ਭੱਕ ਪਿਆ। ਉਹ ਕਹਿੰਦਾ ਜਿਹੜਾ ਸ਼ਬਦ ਇਹਨੇ ਕਿਹਾ ਹੈ ਨਾ, ਉਹਨੇ ਮੇਰੇ ਅੰਦਰ ਨੂੰ ਚੀਰ ਕੇ ਰੱਖ ਦਿੱਤਾ ਹੈ। ਜੇ ਆਮ ਸ਼ਬਦ ਕੰਨਾਂ ਵਿਚ ਪਏ, ਉਹਦੀ ਤਸੀਰ ਏ ਉਹ ਅੰਦਰ ਖੂਨ ਨੂੰ ਉਬਾਲਾ ਦੇ ਦਿੰਦਾ ਹੈ। ਤੇ ਜਿੱਥੇ ਮੇਰੇ ਗੁਰੂ ਨਾਨਕ ਦਾ ਸ਼ਬਦ ਟਿਕੇਗਾ, ਸੱਚ ਜਾਣੀ ਉਹਦੇ ਅੰਦਰ ਵੀ ਟਿਕਾ ਜ਼ਰੂਰ ਆਏਗਾ। ਫਰਕ ਇਹਨੇ, ਉਹ ਸ਼ਬਦ ਅਸੀਂ ਧਿਆਨ ਨਾਲ ਸੁਣ ਲਿਆ, ਉਹਨੂੰ ਅਸੀਂ ਪ੍ਰਵਾਨ ਕਰ ਲਿਆ, ਤੇ ਬਾਬੇ ਦਾ ਸ਼ਬਦ ਉਹਨਾਂ ਧਿਆਨ ਦੇ ਨਾਲ ਚਿੱਤ ਲਾ ਕੇ ਸੁਣਿਆ ਨਹੀਂ। ਸੁਣੇਗਾ ਤੇ ਅਸਰ ਕਿਉਂ ਨਹੀਂ ਕਰੇਗਾ? ਗੱਲ ਚੱਲੀ ਸੀ ਰਸਨਾ ਦੇ ਬਚਨਾ ਬਾਰੇ। ਹਜ਼ੂਰ ਕਹਿੰਦੇ ਨੇ ਗੁਰੂ ਕਾ ਬਖਸ਼ਿਆ ਹੋਇਆ ਜਿੱਥੇ ਗੁਰਮੰਤਰ ਹੈ, ਮੂਲ ਮੰਤਰ ਏ, ਜਿੱਥੇ ਮੇਰੇ ਗੁਰੂ ਦਾ ਸ਼ਬਦ ਏ ਨਾ, ਜਿਤਨੇ ਮਰਜ਼ੀ ਜੰਤਰ ਮੰਤਰ ਤੰਤਰ ਕਰੀ ਜਾਣ, ਤੇਰੇ ਚਰਨਾਂ ਵਿਚ ਆ ਡਿੱਗਣਗੇ। ਕਿਉਂਕਿ ਗੁਰੂ ਨਾਨਕ ਦੇ ਦਰ ਦਾ ਮੰਤਰ, ਇਹਦੇ ਉੱਤੇ ਦੁਨੀਆਂ ਦਾ ਕੋਈ ਮੰਤਰ ਅਸਰ ਨਹੀਂ ਕਰ ਸਕਦਾ। ਤਾਂ ਹੀ ਤਾਂ ਭਾਈ ਸਾਹਿਬ ਨੇ ਸ਼ਬਦ ਕਹਿ। ਹੁਣ ਇੱਕ ਬਚਨ ਅਸੀਂ ਪੜ੍ਹਨੇ ਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਿਆਈ। ਫਿਰ ਕਹਿੰਦੇ ਨੇ ਬਾਬਾ ਪਹਿੰਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਤਿੰਨ ਦਾਤਾਂ ਲਿਆਏ ਮੇਰੇ ਸਾਈਂ ਜੀ, ਨੌ ਨਿਧ ਪਿਆਰਿਆ, ਜਿਸ ਨਿਧੀਆਂ ਸਿੱਧੀਆਂ ਪਿੱਛੇ ਲੋਕ ਭਟਕਦੇ ਨੇ, ਇਹ ਤਾਂ ਬਾਬੇ ਦੇ ਚਰਨਾਂ ਨੂੰ ਚੁੰਮਦੀਆਂ ਪਈਆਂ ਨੇ। ਕਹਿਣ ਲੱਗੇ ਫਿਰ ਨਾਲ ਲਿਆਂਦਾ ਨਾਮ, ਤੇ ਕੱਲਾ ਨਾਮ ਨਹੀਂ, ਨਾਮ ਤਾਂ ਸਾਰੀ ਦੁਨੀਆਂ ਅੱਗੇ ਜਪਦੀ ਸੀ, ਪਰ ਨਾਲ ਲੈ ਕੇ ਆਏ ਗਰੀਬੀ। ਕਿਉਂਕਿ ਨਾਮ ਜਿਹੜਾ ਇਹ ਕੀਮਤੀ ਵਸਤੂ ਏ, ਨਿਮਰਤਾ ਦੇ ਭਾਂਡੇ ਤੋਂ ਬਿਨਾਂ ਨਾਮ ਅੰਦਰ ਟਿਕਦਾ ਨਹੀਂ। ਕਹਿਣ ਲੱਗੇ ਨੌਨਿਦ ਨਾਮ ਗਰੀਬੀ ਪਾਈ, ਤੇ ਨਾਮ ਕਮਾਇਆ ਹੋਇਆ। ਕੀ ਕਾਰਨ? ਕਿ ਸਾਹਿਬ ਦਾ ਸ਼ਬਦ ਸੁਣਿਆ ਕੌਡੇ ਨੇ, ਸੁਣਦਿਆਂ ਸਾਰ ਜਿਹੜਾ ਆਦਮ ਖੋਰ ਸੀ ਉਹ ਸਾਹਿਬ ਦੇ ਚਰਨਾਂ ਵਿਚ ਜਾ ਡਿੱਗਾ। ਸੱਜਣ ਠੱਗ ਨੇ ਸੁਣਿਆ ਤੇ ਕਹਿੰਦਾ ਦਾਤਾ ਸੱਜਣ ਬਣ ਦੇ ਗੁਣ ਦੇ ਦੇ। ਨੂਰ ਸ਼ਾਹ ਜਾਦੂਗਰਨੀ ਨੇ ਸੁਣਿਆ ਤੇ ਕਹਿਣ ਲੱਗੀ ਦਾਤਿਆ ਅੰਦਰ ਦਾ ਨੂਰ ਬਖਸ਼ ਦੇ। ਮਲਕ ਭਾਗੋ ਨੇ ਸੁਣੇ ਬਚਨ ਤੇ ਕਹਿੰਦਾ ਦਾਤਾ ਮੈਨੂੰ ਭਾਗਾਂ ਵਾਲਾ ਬਣਾ ਦੇ। ਸ਼ਬਦ ਵਿਚ ਕਿਹੜੀ ਤਾਕਤ ਹੈ? ਹਕੀਕਤ ਇਹ ਜੇ ਆਪ ਸਿਆਣੇ ਬੈਠੇ ਹੋ, ਇਹ ਕਮਾਇਆ ਹੋਇਆ ਸ਼ਬਦ ਹੈ। ਇਹ ਸਤਿਗੁਰੂ ਨੇ ਜਿਹੜਾ ਸਾਨੂੰ ਸ਼ਬਦ ਦਿੱਤਾ ਹਰ ਇੱਕ ਤੇ ਅਸਰ ਕਰੇਗਾ। ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਕਈ ਵਾਰੀ ਆਪਾਂ ਦੇਖਦੇ ਸਾਂ ਕਿ ਖੂਹ ਦੇ ਵਿਚ ਪਿੱਪਲ ਪੈਦਾ ਹੋਣੇ, ਖੂਹ ਬੜਾ ਪੁਰਾਣਾ ਹੋਣਾ, 200 ਸਾਲ ਦਾ ਪੁਰਾਣਾ ਹੋਣਾ, ਤੇ ਨਵਾਂ ਨਵਾਂ ਪਿੱਪਲ ਮਹੀਨੇ ਡੇਢ ਵਿਚ ਕਰੂੰਬਲਾਂ ਬਾਹਰ ਕੱਢ ਕੇ ਆ ਜਾਣਾ। ਕਈ ਵਾਰੀ ਦੇਖਣਾ ਕਿ ਪੁਰਾਣੀਆਂ ਇਮਾਰਤਾਂ ਦੇ ਉੱਤੇ ਬੋਹੜ ਦਾ ਰੁੱਖ ਜਿਹੜਾ ਸੀ ਉਹ ਨਿਕਲਦਾ ਹੋਣਾ। ਕਈ ਵਾਰੀ ਤੱਕਣਾ ਵੀ ਕਿੱਕਰ ਦੇ ਨਾਲ ਹੀ ਉਹਦੇ ਉੱਤੇ ਬੋਹੜ ਪੁੰਗਰਦੀ ਹੋਣੀ। ਹੁਣ ਸੋਚਣਾ ਮਨ ਦੇ ਅੰਦਰ ਵੀ ਇੱਕ ਖੂਹ ਤਾਂ 200 ਸਾਲ ਪੁਰਾਣਾ ਹੈ, ਤੇ ਜੇ ਬੀਜ ਉਦਣ ਦਾ ਪਿਆ ਹੁੰਦਾ ਤੇ ਅੱਜ ਕਿਉਂ ਪੁੰਗਰਿਆ? ਪੁੰਗਰਨਾ ਤੈਨੂੰ ਪਹਿਲਾਂ ਚਾਹੀਦਾ ਸੀ। ਤੇ ਪੱਥਰ ਦੇ ਵਿਚ ਪਿੱਪਲ ਬੋਹੜ ਤੇ ਰੁੱਖ ਉੱਤੇ ਰੁੱਖ ਉੱਗ ਪਿਆ। ਤੇ ਬੜੀ ਵਾਰੀ ਮਨ ਵਿਚ ਆਉਣਾ, ਇੱਕ ਵਾਰੀ ਕਿਸੇ ਗੁਰਮੁਖ ਅਭਿਆਸੀ ਨੇ ਗੱਲ ਸਮਝਾਈ ਹੈ ਉਹਦੇ ਬਚਨ। ਕਹਿਣ ਲੱਗਾ ਅਸਲ ਵਿਚ ਭਾਈ ਸਾਹਿਬ ਜੀ, ਜਿਹੜਾ ਰੁੱਖ ਪਿੱਪਲ ਤੇ ਬੋਹੜ ਹੈ ਨਾ, ਇਹਨਾਂ ਦਾ ਬੀਜ ਬਿਲਕੁਲ ਬਰੀਕ ਏ, ਇਹ ਸਾਰੇ ਬੀਜ ਕਦੀ ਨਹੀਂ ਜੰਮਦੇ। ਜੇ ਰੁੱਖ ਤੋਂ ਤੋੜ ਕੇ ਆਪਾਂ ਬੀਜ ਕੱਢ ਕੇ ਕਹੀਏ ਵੀ ਜੰਮ ਜਾਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ ਜੰਮੇ, ਕਦੀ ਨਹੀਂ ਉਹ ਬੀਜ ਜੰਮਦਾ। ਕਹਿਣ ਲੱਗੇ ਬੋਹੜ ਤੇ ਪਿੱਪਲ ਦੇ ਬੀਜ ਨੂੰ ਖਾਂਦਾ ਹੈ ਪੰਛੀ, ਖਾ ਕੇ ਆਪਣੇ ਅੰਦਰ ਦੀ ਗਰਮੈਸ਼ ਨਾਲ ਉਸ ਬੀਜ ਨੂੰ ਕਮਾਉਂਦਾ ਹੈ, ਤੇ ਪਰਤ ਕੇ ਜਿੱਥੇ ਵੀ ਉਹ ਬੀਜ ਸੜਦਾ ਭਾਵੇਂ ਪੱਥਰ ਉੱਤੇ, ਸੱਚੇ ਦੇ ਪੱਥਰ ਉੱਤੇ ਵੀ ਜੰਮ ਪੈਂਦਾ, ਕਿਉਂਕਿ ਉਹ ਬੀਜ ਕਮਾਇਆ ਹੋਇਆ। ਹਰ ਇੱਕ ਬੀਜ ਨਹੀਂ ਜੰਮਦਾ ਹੁੰਦਾ, ਤੇ ਜੋ ਮੇਰੇ ਦਾਤੇ ਨੇ ਬਖਸ਼ਿਸ਼ ਕੀਤੀ ਜੇ ਨਾ, ਇਹ ਕਮਾਇਆ ਹੋਇਆ ਜੇ ਪੱਥਰ ਹਿਰਦਿਆਂ ਤੇ ਪਿਆ ਤੇ ਨਾਮ ਦਾ ਰੁੱਖ ਉਥੇ ਵੀ ਪੁੰਗਰ ਪਿਆ। ਜੇ ਕਿਤੇ ਬਰਾਣ ਹਿਰਦੇ ਸਨ, ਕਲਰੀ ਧਰਤੀ ਸੀ, ਨਾਮ ਦਾ ਰੁੱਖ ਉਥੇ ਵੀ ਪੁੰਗਰਿਆ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਪੈ ਕਰਦੇ ਨੇ, ਜਿਹੜੀ ਅਰਜ਼ ਕਰ ਰਿਹਾ। ਕਹਿਣ ਲੱਗੇ ਕੁਟੰਬ ਯਤਨ ਕਰਨੰਗ ਮਾਇਆ ਅਨੇਕ ਉਦਮੈ, ਹਰ ਭਗਤ ਭਾਵ ਹੀਣਗ, ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ। ਸਾਹਿਬ ਕਹਿੰਦੇ ਨੇ ਜਦੋਂ ਭਗਤੀ ਤੋਂ ਹੀਣਾ ਹਿਰਦਾ ਹੋ ਗਿਆ, ਫਿਰ ਪ੍ਰੇਤ ਕਿਸੇ ਹੋਰ ਨੂੰ ਨਾ ਕਹੀ, ਤੇਰਾ ਆਪਣਾ ਤਨ ਹੀ ਪ੍ਰੇਤ ਬਣ ਜਾਂਦਾ। ਤੇ ਭਗਤੀ ਤੋਂ ਹੀਣਾ, ਆ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਆਪਾਂ ਰੋਜ਼ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਦੇਖ ਕਿਹੜਾ ਜ਼ਿਮੀਦਾਰ ਏ, ਜਿਹੜਾ ਫਸਲ ਪੱਕੀ ਹੋਵੇ ਤੇ ਇਹ ਕਹਿ ਵੀ ਮੇਰੀ ਫਸਲ ਨੂੰ ਖੇਤ ਵਿਚ ਰੁਲਣ ਦਿਓ, ਮੈਨੂੰ ਲੋੜ ਨਹੀਂ। ਪੁੱਤਰਾਂ ਦੀ ਤਰ੍ਹਾਂ ਫਸਲ ਪਾਲਦਾ ਜ਼ਿਮੀਦਾਰ, ਪਰ ਜਦੋਂ ਤਿਲਾਂ ਦੀ ਫਸਲ ਬੀਜ ਕੇ ਪਾਲਦਾ, ਪਾਣੀ ਲਾਂਦਾ, ਖਾਦ ਪਾਉਂਦਾ, ਰਾਖੀ ਕਰਦਾ, ਤੇ ਸਾਉਣ ਦੇ ਮਹੀਨੇ ਵਿਚ ਬੱਦਲ ਚਮਕਦੇ ਨੇ ਤੇ ਉਹਨਾਂ ਦੀ ਚਮਕ ਨਾਲ ਤਿਲਾਂ ਦੇ ਪੇਡੇ ਜਿਹੜੇ ਨੇ ਉਹਨਾਂ ਦੀਆਂ ਫਲੀਆਂ ਦਾ ਰਸ ਸੁੱਕ ਜਾਂਦਾ। ਚਮਕ ਪਈ ਤੇ ਫਲੀ ਦੇ ਵਿਚ ਜਿਹੜਾ ਪਿਆ ਹੋਇਆ ਬੀਜ ਸੀ ਉਹ ਸੜ ਗਿਆ ਤੇ ਜਿੱਦਣ ਜ਼ਿਮੀਦਾਰ ਨੇ ਦੇਖਿਆ ਵੀ ਇਹ ਤਾਂ ਬੂਟੇ ਸੜ ਗਏ ਨੇ, ਇਨ੍ਹਾਂ ਵਿਚ ਤਾਂ ਬੀਜ ਹੀ ਨਹੀਂ, ਉਹ ਫਿਰ ਇਕ ਗੱਲ ਕਹਿੰਦਾ ਵੀ ਸੱਜਣੋ ਵੱਢਣ ਵਾਲਿਆਂ ਨੂੰ ਕਿ ਮੈਂ ਬੜੀ ਮਿਹਨਤ ਕਰਕੇ ਇਸ ਰੁੱਖ ਨੂੰ ਇਸ ਫਸਲ ਨੂੰ ਪਾਲਿਆ ਪਰ ਅੱਜ ਕੁਝ ਰੁਪੇਡੇ ਐਸੇ ਨੇ ਜਿਨ੍ਹਾਂ ਦੀਆਂ ਫਲੀਆਂ ਵਿਚ ਦਾਣੇ ਨਹੀਂ ਕੇਵਲ ਸਵਾਹ ਏ। ਹੁਣ ਇਕ ਕੰਮ ਕਰਿਓ, ਜਿਹੜੇ ਸਵਾਹ ਨਾਲ ਭਰੇ ਖਾਲੀ ਰਹਿ ਗਏ ਨੇ ਇਹਨਾਂ ਨੂੰ ਪੱਟ ਕੇ ਘਰ ਨਾ ਲਿਜਾਇਓ, ਕਿਉਂਕਿ ਮੇਰੇ ਘਰ ਵਿਚ ਸੱਖਣਿਆ ਬੂਟਿਆਂ ਨੂੰ ਥਾਂ ਨਹੀਂ, ਮੇਰੇ ਘਰ ਵਿਚ ਕੇਵਲ ਉਹਨਾਂ ਨੂੰ ਥਾਂ ਏ ਜਿਨ੍ਹਾਂ ਦੀਆਂ ਫਲੀਆਂ ਵਿਚ ਦਾਣੇ ਪਏ ਹੋਏ ਨੇ। ਸਾਹਿਬ ਕਹਿਣ ਲੱਗੇ ਜੇ ਇਕ ਰੁੱਖ ਦੀ ਫਲੀ ਵਿਚ ਦਾਣਾ ਨਹੀਂ ਪਿਆ ਤੇ ਜ਼ਿਮੀਦਾਰ ਘਰ ਨਹੀਂ ਥਾਂ ਦਿੰਦਾ ਤੇ ਸਾਹਿਬ ਕਹਿੰਦੇ ਤੂੰ ਕਾਹਦੀ ਸਿਆਣਪ ਵਰਤਣਾ ਮਣਾ, ਜੇ ਤੇਰੇ ਅੰਦਰ ਭਗਤੀ ਦਾ ਦਾਣਾ ਨਹੀਂ ਤੇ ਮੇਰੇ ਮਾਲਕ ਦੇ ਦਰ ਤੇ ਕਿਤੇ ਥਾਂ ਮਿਲ ਜਾਏਗੀ। ਹਜ਼ੂਰ ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਜਿਹੜੇ ਆਪਣੇ ਮਨ ਵਿਚ ਸਿਆਣਪ ਕਰਦੇ ਨੇ। ਛੁੱਟੈ ਤਿਲ ਬਵਾੜ ਜਿਉ, ਸੁਣੈ ਅੰਦਰ ਖੇਤ, ਖੇਤਾ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾ, ਫਲੀਆਂ ਫੁੱਲੀਆਂ ਬਪੜੇ ਤੀ ਤਨ ਵਿਚ ਸਵਾ। ਅੰਦਰ ਕਹਿਣ ਲੱਗੇ ਕਦ ਕਾਠ ਵੀ ਉਹਨਾਂ ਪੇਡਿਆਂ ਦੇ ਹੋਏ ਪਰ ਅੰਦਰ ਦਾਣਾ ਨਹੀਂ। ਹਜ਼ੂਰ ਅੱਗੇ ਬਖਸ਼ਿਸ਼ ਕਰਦੇ ਨੇ। ਧੰਨ ਗੁਰੂ ਅਰਜੁਨ ਦੇਵ ਕਹਿਣ ਲੱਗੇ ਟੁੱਟੜੀਆ ਸਾ ਪ੍ਰੀਤ, ਕਹਿੰਦੇ ਨੇ ਉਹ ਪਿਆਰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦਾ ਕਿਹੜਾ। ਸਾਹਿਬ ਕਹਿਣ ਲੱਗੇ ਜੋ ਲਾਈ ਬਿਆਨ ਸਿਉ, ਜਿਹੜਾ ਇਕ ਰੱਬ ਨੂੰ ਛੱਡ ਕੇ ਦੂਜੇ ਨਾਲ ਪਿਆਰ ਪਾਈ ਬੈਠਾ ਹੈ ਨਾ ਉਹਦੇ ਟੁੱਟਦਿਆਂ ਕੋਈ ਦੇਰੀ ਨਹੀਂ। ਹਜ਼ੂਰ ਕਿਰਪਾ ਕਰਨ ਲੱਗੇ ਕਹਿਣ ਲੱਗੇ ਨਾਨਕ ਸੱਚੀ ਰੀਤ ਸਾਈਂ ਛੇਤੀ ਰਤਿਆ। ਰੀਤ ਦਾ ਅਰਥ ਵੈਸੇ ਮਰਿਆਦਾ ਹੈ ਕਿ ਸੱਚੀ ਰੀਤ ਇਹ ਹੀ ਕਿ ਦੁਨੀਆਂ ਦੇ ਪਿਆਰ ਤੋਂ ਉਪਰ ਉੱਠ ਕੇ ਨਾ ਆਪਣੇ ਅੰਦਰ ਨੂੰ ਸੱਚੇ ਸਾਈਂ ਦੇ ਵਿਚ ਰੰਗ ਲੈ। ਹਜ਼ੂਰ ਪੌੜੀ ਵਿਚ ਕਿਰਪਾ ਕਰਦੇ ਨੇ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ। ਸ਼ਬਦ ਇੱਥੇ ਵੀ ਜਿਸ ਬਿਸਰਤ ਤਨ ਭਸਮ ਹੋਏ, ਇਹਦੇ ਅਰਥ ਇੱਥੇ ਬਿਸਰਤ ਦਾ ਅਰਥ ਨਾਮ ਦਾ ਵਿਸਰਨਾ ਨਹੀਂ, ਇੱਥੇ ਬਿਸਰਤ ਦੇ ਅਰਥ ਤਬਦੀਲ ਹੋ ਗਏ ਨੇ। ਜਿਵੇਂ ਉੱਤੇ ਗੁਰੂ ਦੇਵ ਨੇ ਕਿਹਾ ਕਿ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੇ, ਉੱਥੇ ਅਰਥ ਸੀ ਵਾਹਿਗੁਰੂ ਜਿਨ੍ਹਾਂ ਨੂੰ ਭੁੱਲ ਗਿਆ ਉਹ ਪ੍ਰੇਤ, ਤੇ ਹੁਣ ਸ਼ਬਦ ਵਰਤਿਆ ਜਿਸ ਬਿਸਰਤ ਤਨ ਭਸਮ ਹੋਏ। ਇੱਥੇ ਜਿਸ ਬਿਸਰਤ ਦਾ ਅਰਥ ਹੈ ਜਿਸ ਆਤਮਾ ਦੇ ਸਰੀਰ ਵਿਚੋਂ ਵਿਛੜਦਿਆਂ ਸਾਰ ਹੀ ਤਨ ਜਿਹੜਾ ਇਹ ਸਵਾਹ ਦੀ ਢੇਰੀ ਬਣ ਜਾਂਦਾ। ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ, ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ, ਜਿਨ ਸਿਓ ਸੋਈ ਖੇਤ। ਪਿਆਰੇ ਇਕ ਖਿਨ ਵੀ ਤੈਨੂੰ ਘਰ ਕੋਈ ਰਹਿਣ ਨਹੀਂ ਦੇਗਾ ਜਿਨ੍ਹਾਂ ਨੂੰ ਤੂੰ ਨੇਹ ਕਰੀ ਬੈਠਾ, ਇਕ ਖਿਨ ਹੀ ਲੱਗਦਾ ਨਾ। ਤੇ ਸਾਹਿਬ ਨੇ ਤਾਂ ਕਿਰਪਾ ਕੀਤੀ, ਬਾਣੀ ਵਿਚ ਬਖਸ਼ਿਸ਼ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦਾ ਇਕ ਬਚਨ ਆਉਂਦਾ, ਕਹਿਣ ਲੱਗੇ ਤੌਤਮ ਤਿਆਗ ਤਿਖੀ ਸੁਣ ਰੇ, ਜੜ ਪ੍ਰੇਤ ਬਖਾਨ ਤਿਰੇ ਭੱਜ ਜੈ ਹੈ। ਜਦੋਂ ਤੇਰੇ ਤਨ ਦੀ ਖਬਰ ਸੁਣੀ ਨਾ ਵੀ ਤੇਰੇ ਤਨ ਵਿਚੋਂ ਪ੍ਰਾਣ ਸਵਾਸ ਆਤਮਾ ਨਿਕਲ ਗਈ, ਤੇ ਸਾਹਿਬ ਕਹਿਣ ਲੱਗੇ ਘਰ ਦੇ ਲੋਕ ਇੰਜ ਤੇਰੇ ਤੋਂ ਦੂਰ ਹੋ ਗਏ ਜਿਵੇਂ ਤੇਰੀ ਦੇਹੀ ਨੂੰ ਅਪਵਿੱਤਰ ਮੰਨਿਆ। ਹਿੰਦੁਸਤਾਨ ਵਿਚ ਵੈਸੇ ਸਿੱਖੀ ਦੀ ਇਹ ਮਰਿਆਦਾ ਨਹੀਂ, ਉਥੇ ਤਾਂ ਬੰਦਾ ਕੋਈ ਪ੍ਰਾਣੀ ਤਿਆਗਦਾ ਸੀ ਤਨ ਤੇ ਮੰਜੇ ਤੋਂ ਲਾ ਕੇ ਜ਼ਮੀਨ ਤੇ ਪਾ ਦਿੰਦੇ ਨੇ। ਆਪਾਂ ਨੂੰ ਪਤਾ ਇਕ ਰੀਤ ਉਥੇ ਵਿਪਰਨ ਕੀ, ਕਹਿਣ ਲੱਗੇ ਮੰਜੇ ਤੋਂ ਲਾ ਕੇ ਜ਼ਮੀਨ ਤੇ ਪਾ ਦਿੱਤਾ। ਤੇ ਸਾਹਿਬ ਕਹਿੰਦੇ ਨੇ ਲੱਗਾ ਤੇ ਇਕ ਖੇਨੀ ਏ ਨਾ, ਇੰਨੇ ਸੋਹਣੇ ਪਲੰਗਾਂ ਤੇ ਸੌਣ ਵਾਲਿਆ ਇਕ ਖਿੰਨ ਵਿਚ ਕਹਿ ਦਿੱਤਾ ਅਪਵਿੱਤਰ ਹੈ, ਤੇ ਕਹਿੰਦੇ ਨੇ ਇਕ ਘੜੀ ਵੀ ਤੈਨੂੰ ਘਰ ਰੱਖਣ ਲਈ ਤਿਆਰ ਨਹੀਂ। ਕਹਿਣ ਲੱਗੇ ਖਿੰਨ ਗ੍ਰਹਿ ਮੈਂ ਬਸਨ ਨਾ ਦੇਵਈ, ਜਿਨ ਸਿਓ ਸੋਈ ਖੇਤ, ਜਿਨ੍ਹਾਂ ਨਾਲ ਪਿਆਰ ਸੀ ਖਿੰਨ ਹੀ ਰਹਿਣ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਤੌਤਮ ਤਿਆਗ ਤਿਹੀ ਸੁਣ ਰੇ, ਜੜ ਪ੍ਰੇਤ ਬਖਾਨ ਤਿਰੇ ਭੱਜ ਜੈ ਹੈ। ਇਸਤਰੀ ਦੂਰ ਚਲੀ ਗਈ, ਪੁੱਤਰ ਕਲੱਤਰ ਸੁਮਿੱਤਰ ਸਖਾ, ਜਦੋਂ ਪ੍ਰਾਣ ਨਿਕਲੇ ਸਾਰੇ ਸੱਦੇ, ਪੁੱਤਰ ਵੀ ਆ ਗਏ ਮਿੱਤਰ ਵੀ ਆ ਗਏ, ਕਲੱਤਰ ਦਰਤ ਇਸਤਰੀ ਵੀ ਕੋਲ ਖਲੋਤੀ, ਤੇ ਦੋ ਕੁ ਘੜੀਆਂ ਅੱਖਾਂ ਭਰ ਕੇ ਕਹਿਣ ਲੱਗੇ ਹੁਣ ਫਿਰ ਦੇਰੀ ਕਾਹਦੀ ਏ, ਜਿਹਦੇ ਪ੍ਰਾਣ ਨਿਕਲ ਹੀ ਗਏ ਨੇ ਘਰ ਰੱਖਾਂਗੇ ਕਿਤੇ ਵੇਖ ਕੇ ਕਲੇਸ਼ ਆਵੇਗਾ, ਜੇ ਘਰਦਿਆਂ ਦੇ ਕਲੇਸ਼ ਮਿਟਾਣਾ ਜੇ ਫਟਾਫਟ ਇਹਦਾ ਸੰਸਕਾਰ ਕਰ ਦਿਓ। ਸਾਹਿਬ ਕਹਿੰਦੇ ਨੇ ਕਦੀ ਸੋਚੇ ਕਿ ਜਿਸ ਤਨ ਨੂੰ ਵੇਖ ਕੇ ਘਰ ਦੇ ਜੀਆਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਸੀ, अज अंदरों प्राण निकलन दी देर है, वो कहते ने अखा तो दूर कर लो, ए वेंद्या सार ता साडा अंदर जेड़ा वह तुरद। साहब कह लगे पुत्र कलत्र सुमित्र सखा बेग नकारो, इस बेग नकारो ऐस दे है। कह लगे चुक लो। अगला फिर साहब बचन कर दे ने पौन भंडार धरा गढ़ जेतक। जदो संस्कार करके पौन दर ते पवन भंडार दर ते जेड़ी दौलती कठी कीती, जेड़ी धरती जेड़े तेरे किले सन, जदो सारे लोग चले गए ते गुरु गोबिंद सिंह कहंदे ने पुत्र कठे होके कहन लगे मां बापू दा आपा करना है कठ, पर एक गल चेते रखी जेड़े रुपये ओने रखे ने आपा ओदे नाल करांगे ते ओदा भला बड़ा होवेगा। साहब कहन लगे देखो मना ओ ता अपने चार टके भी तेरी खातर खर्चन नू तैयार नहीं, जिन्ना दी खातर तू सारी जिंदगी घालना घालदा रहे। कह लगे प्यारिया के पौन भंडार तरागर जेतक छाड़त छाड़त प्राण बगान कहे है, चेत रे चेत अचेत महापश अंत की बार अकेलो ही जय है। हे मां पशु चेते कर अंत दी वार तू इकल्या जाने। सहब सचे पातशाह महाराज कृपा पै कर दे ने कह लगे के जिन्नू साई भुल जाए, जिदन ओ प्रेत लोग कहंदे ने ते जिदन अंदरो आत्मा चला गया ना उदन गुरमुखा इस तन ने भी भस्म हो जाने। सतगुरु की बाणी पढ़दिया एक गुरुदेव जी दा बचन आउंदा है, मारू राग पढ़ने आपा आ बाणी पढ़न वाले गुरमुख बैठे हो। हजूर कहंदे ने एक दिन आ शरीर काया ते आत्मा दोनों आपस विच गल बात पै कर दे सन, देखो एक खिन लगदा है ते वैसे सतगुरु समर्थ ने साडे पिछोकड़ दा पता भी मेरे साई नूं में ते साडे आउण वाले दिनां दा भी पता मेरे साई नूं में। हजूर कहंदे ने कि इस काया नूं शब्द विच कहे इस्त्री ते आत्मा नूं कहे पति। कह लगे ए काया कह रही सी आत्मा के देख जे तू मेरे नाल है ना ते सारे लोग मेरा अदब तय करदे ने। सतगुरु ने बाणी विच इक होर भी प्रमाण दिता है, तिचर वसै सुखेलड़ी जिचर साथी नाल, उन्नी देर तक काया तू सुखी है जिन्नी देर तक आत्मा साथी तेरे नाल है, जा साथी उठी चलिया ता तन खाकू राल, जिदन साथी चला गया उदन प्यारिया इस तन ने खाक बन जानी। ओदे विच इक होर बचन आउंदा है जिचर वसिया कंत कर, जिन्नी देर तक आत्मा कंत तेरे अंदर रहा है, जियो जियो सब कहात सारे जी जी कह के बुलांदे सन, जा उठी चल सी कंतड़ा ता कोई ना पुछे तेरी बात, जिदन ओ गया किसे ने तेरी बात नहीं पुछनी। साहब कहन लगे काया कह रही सी आत्मा देख तेरे करके मेरे तन विच रौनक है, तू किन्नी देर दा मेरे नाल इकट्ठा है। ते आत्मा कहंदा बिल्कुल ठीक। ते काया ने सोचिया भी आत्मा मेरे नाल हस के गल करदा है। कहन लगी देख तेरी मेरी सांझ कई सालां दी पुरानी है, अज मेनू एक वादा कर दे मेनू कदी छड़ के जाएगा नहीं। हजूर कहंदे ने अगो आत्मा हस पिया कहन लगा भोली काया केड़े वादे केड़े बचन तू की मेरे तो पुछना चाहनी है। कहन लगी तू मेनू कदी ना छड़ी। आत्मा कहंदा नहीं मैं ना ता तेरी मर्जी नल तेरे अंदर प्रवेश कीता है, भावे तेरे कोल मैं 100 साल रह के जा पर मैं जान लगे तेनू दस के भी नहीं जाना। कह लगे जांदे दस के भी नहीं जाना है, बाणी दा बचन है। हजूर ने क्या काया पुछ दी क्यों, कहंदा किसे दे हुक्म दा कल्या आया वा ते जिदन सदना आ गया मैं चले जाना है। ते काया रो पई कहंदी है तरस नहीं खांदा के इन्ना समा मेरे को रहा तू बेवफा है। कह लगा नहीं काया तेरे वर्गे घर पता नहीं किन्ने कु मैं वसा के आया, ते जे मैं बहन लग पैंदा ते मैं एक थां ते टिकिया रहिंदा, तेरे तो पहला कई घर देखे ने। साहब कहंदे ने काया ने समझिया शायद मजाक पिया करदा है, पर पता ही ओदन लगा के जिदन आत्मा अंदरो उड़ारी मार गया ते जान लग्या दस्या भी नहीं काया इन्ने चिर दे कठे सा अज मैं तेनू छड़ के चलिया वा। हजूर कहन लगे धन कहे तू वस मैं नाले प्रै सुख वासी बाल गोपाले। धन दा अर्थ के काया रूपी इस्त्री कह रही है के आत्मा पति तू मेरे नाल रह। धन कहे तू वस मैं नाले प्रै सुख वासी बाल गोपाले, तुझे बिना हो कितगी ना लेखे वचन बे छोड ना जासा है। अगो आत्मा बोलदा फिर कया हो हुक्मी बंदा, ओ भारो ठाकुर जिस कान ना छंदा, जिचर राखे तिचर तुम संग रहना, जा सदे ता ऊंट सीधा सागे, जिधर सदा आ गया मैं चले जाना। साहब कह लगे जो प्रे बचन कहे तन साचे, तन कछु न समझे चंचल काचे, बौर बौर प्री संग माने ओ बात जाने करहा साहे। हजूर कह लगे आई आ गया फिरों बुलाया, ना तन पूछी ना मता पकाया, कह लगे काया दी सलाह भी नहीं लई। देखो कोई बंदा किसे घर विच रह, कोई 100 साल ता गल बड़ी दूर दी, 10 दिन भी किसे दे घर रहिए, ओदे नाल सलाह करके कहने मैं ऐस दिन नू इन्ने बजे चले जाना। साहब कह लगे हद हो गई, आ देख तेरी पाया किन्नी कुए, अज सुता है की पता सवेरे दिन चढ़ना है कि नहीं चढ़ना। यही कारण सोहला साहब जी दे 5 शब्द पढ़ने हैं। पहले शब्द विच भी चेतावनी है मौत दी, ते जदो सौन लगने हैं मैं अक्सर अर्ज करना हुना गुरु अर्जुन देव दा बचन हिरदे नाल कदी सुनी। सह पहला कहिंदे ने कि संबत साहा लिखिया मिलकर पावो तेल, दियो सजन आसीसड़ियां जो होवै साहब शो मेल। एदे अर्थ बड़े प्यारे ने कि साहब कहिंदे ने कि जिवें एक बच्ची दा विआह दा दिन निश्चित करने आ साल महीने दिन, कहिंदे ने ओदे तां जन्म तो बाद हुंदा ते तेरा सजना जन्म होण तो बाद कुछ साल लंघन ਤਾਂ ਉਹਦਾ ਆਪਾਂ ਨਿਸ਼ਚਿਤ ਕਰਨੇ ਆ ਦਿਨ ਵਿਆਹ ਦਾ, ਪਰ ਤੇਰਾ ਤਾਂ ਦਿਨ ਉਦਣ ਹੀ ਨਿਸ਼ਚਿਤ ਹੋ ਗਿਆ ਸੀ ਜਿੱਦਣ ਤੇਰਾ ਜਨਮ ਹੋਇਆ ਸੀ। ਸੰਬਤ ਸਾਹ ਲਿਖਿਆ ਖੈਰ ਜਦੋਂ ਅਖੀਰ ਤੇ ਸ਼ਬਦ ਪੜਿਆ ਨਾ ਤੇ ਸਾਹਿਬ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਆਪਾਂ ਅਕਸਰ ਕਹਿੰਦੇ ਹਾਂ ਕਿ ਗੁਰੂ ਜੀ ਦਾ ਹੁਕਮ ਮੰਨੀਏ, ਗੁਰੂ ਜੀ ਹੁਕਮ ਬਖਸ਼ੋ, ਕਦੀ ਨੀ ਕਹਿੰਦੇ ਗੁਰੂ ਜੀ ਬੇਨਤੀ ਕਰੋ। ਮੇਰਾ ਸਾਹਿਬ ਕਹਿੰਦਾ ਸੱਜਣਾ ਸਾਰਾ ਦਿਨ ਅੱਜ ਲੰਘ ਗਈ ਰਾਤ ਪਈ ਏ, ਪਤਾ ਨੀ ਸਵੇਰੇ ਦਿਨ ਚੜੇ ਕੇ ਨਾ, ਪਰ ਸੌਣ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਸੁਣ ਲੈ। ਮਹਾਰਾਜ ਹੁਕਮ, ਕਹਿੰਦੇ ਨੇ ਨਹੀਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਤੇ ਕਿਹੜੀ ਬੇਨਤੀ? ਸੰਤ ਟਹਿਲ ਕੀ ਬੇਲਾ, ਭਲਾ ਸਾਡਾ ਹੁਣੇ ਵਾਹ ਮੇਰੇ ਸਤਿਗੁਰੂ ਸਾਡੀ ਜ਼ਿੰਦਗੀ ਨੂੰ ਸਫਲ ਕਰ ਲਈ। ਬੇਨਤੀ ਸ਼ਬਦ ਵੀ ਵਰਤੇ, ਕਹਿਣ ਲੱਗੇ ਪਿਆਰਿਆ ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਔਰ ਲਾਹ ਆ ਗਏ ਬਸੋ ਸੁਹੇਲਾ। ਬੰਦਾ ਕਹਿੰਦਾ ਜੇ ਉਮਰ ਬੜੀ ਏ, ਸਾਹਿਬ ਕਹਿੰਦੇ ਨਹੀਂ ਔਦ ਘਟ ਹੈ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਸ਼ ਵਾਰੇ। ਹਜ਼ੂਰ ਕਹਿੰਦੇ ਨੇ ਆਪਣੀ ਜ਼ਿੰਦਗੀ ਦਾ ਕਾਰਜ ਰਾਸ ਕਰ, ਉਸ ਬਚਨ ਤੇ ਫਿਰ ਆਵਾਂ। ਕਹਿਣ ਲੱਗੇ ਆਈ ਆ ਗਿਆ ਫਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪੁਕਾਇਆ, ਛੂਟ ਸਿਧਾਇਓ ਊੜ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਇੱਕ ਖਿਣ ਲੱਗਾ ਮਿੱਟੀ ਦੀ ਢੇਰ ਬਣ ਗਿਆ। ਹਜ਼ੂਰ ਕਿਰਪਾ ਪੈ ਕਰਦੇ ਨੇ, ਕਹਿਣ ਲੱਗੇ ਪਿਆਰਿਆ ਕਿ ਚੇਤੇ ਰੱਖ ਕਰ ਅਨਰਥ, ਪਾਪ ਕਰ ਕਰਕੇ ਦਰਬ ਸੰਚਿਆ, ਰੁਪਈਆ ਇਕੱਠਾ ਕੀਤਾ ਸੋ ਕਾਰਜ ਕੇਤ, ਮੈਨੂੰ ਦੱਸ ਉਸ ਰੁਪਈਏ ਪਾਪ ਦੇ ਨੇ ਤੇਰਾ ਕੋਈ ਕਾਰਜ ਸਾਰੇ। ਹਜ਼ੂਰ ਕਹਿਣ ਲੱਗੇ ਜੈਸਾ ਬੀਜੈ ਸੋ ਲੁਣੈ, ਕਰਮ ਇਹ ਖੇਤ, ਆ ਕਰਮ ਤਾਂ ਖੇਤ ਦੀ ਤਰ੍ਹਾਂ ਨੇ ਪਿਆਰੇ, ਜੋ ਕੁਝ ਤੂੰ ਬੀਜ ਕਰਮਾਂ ਦੇ ਖੇਤ ਵਿਚ ਪਾਨਾ ਪਿਆ ਨਾ ਕਰਮ ਰੂਪੀ ਖੇਤ ਵਿਚ, ਉਹ ਤੈਨੂੰ ਵੱਢਣਾ ਪੈਣੇ। ਸਾਹਿਬ ਜੀ ਨੇ ਤਾਂ ਹੀ ਕਿਹਾ, ਕਹਿਣ ਲੱਗੇ ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀ, ਖੇਤ ਕਿਸੇ ਕੰਮ ਆਇਆ ਤੇਰਾ ਮਾਇਆ, ਮਾਇਆ ਦਾ ਕਾਰਜ ਜਿਤ ਦਿਨ ਦੇ ਬਿਨਸੀ, ਤਿਤ ਵੇਲਾ ਕੈਸਨ ਪ੍ਰੇਤ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨਾ ਮਾਏ, ਜਿਨ ਸਿਉ ਲੱਗਾ ਖੇਤ, ਹੱਥ ਮਰੋੜੈ ਤਨ ਕਪੈ ਸਿਉ ਹੋਵਾ ਛੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜੋ ਬੀਜੇ ਉਹ ਕਰਮਾਂ ਦੇ ਖੇਤ ਵਿਚੋਂ ਕੱਟ। ਹਜ਼ੂਰ ਕਹਿਣ ਲੱਗੇ ਅਖੀਰ ਤੇ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ, ਅਕਿਰਤ ਕਣ ਬੰਦਾ ਜਿਹੜਾ ਸਾਈ ਦੀ ਦਾਤ ਲੈ ਕੇ ਭੁੱਲ ਗਿਆ, ਸਾਈ ਭੁੱਲਿਆ ਤੇ ਜੋਨੀ ਪਰਮੇਤ ਉਹ ਜੂਨਾਂ ਦੇ ਵਿਚ ਭਟਕਦਾ ਰਹਿੰਦਾ। ਪਰ ਗੁਰਮੁਖੋ ਜਾਣਾ ਸਭ ਨੇ ਵੇ, ਫਰਕ ਇਨਾ ਜਿਹਨੂੰ ਸਾਈ ਚੇਤੇ ਰਹਿ ਉਹ ਕਿੰਨਾ ਕੁ ਭਾਗਾਂ ਵਾਲਾ। ਇੱਕ ਅਰਜ਼ ਕਰਕੇ ਸਮਾਪਤੀ ਕਰ ਦੇਣਾ, ਸਤਿਕਾਰਯੋਗ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਮੇਰੇ ਦਾਤੇ ਦੇ ਦਰ ਤੇ ਬੜੀ ਸੇਵਾ ਕੀਤੀ, 113 ਸਾਲ ਗੁਰੂ ਨਾਨਕ ਸਾਹਿਬ ਦੇ ਦਰ ਦੇ ਸੇਵਾਦਾਰ ਰਹੇ, 12 ਸਾਲ ਦੀ ਉਮਰ ਵਿਚ ਮਿਲੇ ਸਨ 113 ਸਾਲ, ਤੇ ਇੱਕ ਮਹਾਂਪੁਰਸ਼ ਨਿਰਮਲੇ ਨੇ ਬੜੇ ਪਿਆਰੇ ਬਚਨ ਸੁਣਾਏ। ਕਹਿੰਦਾ ਮੇਰੇ ਸਤਿਗੁਰੂ ਇੱਕ ਦਿਨ ਜਿੱਦਣ ਬਿਰਧ ਹੋ ਗਏ ਨਾ ਬਾਬਾ ਜੀ ਬੀੜ ਸਾਹਿਬ ਤੋਂ ਆਉਣਾ ਤੇ ਕਿਹਾ ਸੀ ਬਾਬਾ ਜੀ ਤੁਸੀਂ ਨਾ ਆਓ ਖੁਦ ਮੈਂ ਤੁਹਾਡੇ ਕੋਲ ਆਵਾਂਗਾ ਕਹਿਣ ਲੱਗੇ ਨਹੀਂ ਬਾਦਾਤਾ ਤੁਸੀਂ ਕਿਰਪਾ ਕਰੋ ਮੈਂ ਸਿੱਖ ਹਾਂ ਤੁਹਾਡੇ ਦਰ ਤੇ ਮੇਰਾ ਫਰਜ਼ ਆਉਣਾ ਕਹਿਣ ਲੱਗੇ ਜੇ ਆਉਣਾ ਹੀ ਹੈ ਨਾ ਫਿਰ ਪਾਲਕੀ ਲੈ ਜਾਓ ਪਾਲਕੀ ਵਿਚ ਬੈਠ ਕੇ ਆਇਓ ਕਦੀ ਤੱਕਿਓ ਅਸੀਂ ਸਮਝੀਏ ਇਸ ਗੱਲ ਨੂੰ ਇਧਰ ਨਾ ਤੱਕੀਏ ਵੀ ਇੱਕ ਮਨੁੱਖ ਗੁਰਮੁਖੋ ਉਹ ਵੇ ਜਿਨੇ ਅੱਠ ਗੁਰੂ ਸਾਹਿਬਾਨਾਂ ਦੇ ਇਹਨਾਂ ਦੀਦਿਆਂ ਨਾਲ ਦਰਸ਼ਨ ਪਾਏ ਨੇ ਬਾਬੇ ਬੁੱਢੇ ਨੇ ਇਹ ਉਹ ਵੇ ਜਿਹਨੂੰ ਸਾਹਿਬ ਨੇ ਕਿਹਾ ਸੀ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ ਮੈਂ ਜਿੱਥੇ ਵੀ ਹੋਵਾਂਗਾ ਤੂੰ ਮੈਨੂੰ ਪਛਾਣ ਲਏਗਾ ਜੈ ਜਦੋਂ ਅੱਜ ਬਾਬਾ ਜੀ ਨੂੰ ਪਾਲਕੀ ਵਿਚ ਸਿੱਖ ਲਿਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਮੋਢਾ ਦੇਣ ਚਲੇ ਗਏ ਜਿੱਥੇ ਰਾਮ ਸਾਰੇ ਤੇ ਜਦੋਂ ਮੋਢਾ ਦਿੱਤਾ ਅੰਦਰੋਂ ਆਵਾਜ਼ ਆਈ ਕਿ ਪਾਲਕੀ ਥੱਲੇ ਰੱਖ ਦਿਓ ਤੇ ਜਦੋਂ ਪਾਲਕੀ ਥੱਲੇ ਰੱਖੀ ਤੇ ਨਿਕਲ ਕੇ ਬਾਹਰ ਚਰਨਾ ਤੇ ਡਿੱਗ ਕੇ ਕਹਿੰਦੇ ਨੇ ਦਾਤਾ ਇੰਨਾ ਬੋਝ ਨਾ ਮੇਰੇ ਉੱਤੇ ਪਾਈ ਸਾਹਿਬ ਨੇ ਕਿਹਾ ਬਾਬਾ ਤੈਨੂੰ ਕਿਵੇਂ ਪਤਾ ਲੱਗ ਗਿਆ ਦੇਖੋ ਸੁਰਤੀ ਵਾਲਾ ਸਿੱਖ ਕਹਿੰਦਾ ਹਕੀਕਤ ਏਵੇ ਜੇ ਸੱਚ ਪੁੱਛਣਾ ਤੂੰ ਗੁਰੂ ਏ ਮੇਰੇ ਦਾਤਾ ਮੈਂ ਸਿੱਖ ਹਾਂ ਤੇਰਾ ਜਿਸ ਦਿਨ ਦਾ ਗੁਰੂ ਨਾਨਕ ਨੇ ਇੱਕ ਦਿਨ ਸੀਨੇ ਨਾਲ ਲਾਇਆ ਹੀ ਨਾ ਉਸ ਦਿਨ ਤੋਂ ਬਾਅਦ ਮੇਰੀ ਸੁਰਤ ਕਦੀ ਤੇਰੇ ਚਰਨਾਂ ਤੋਂ ਦੂਰ ਹੀ ਨਹੀਂ ਗਈ ਜਦੋਂ ਤੁਸੀਂ ਤੁਰੇ ਸੋ ਪਤਾ ਤੇ ਮੈਨੂੰ ਉਦੋਂ ਹੀ ਲੱਗ ਗਿਆ।